ਬੇਬੇ ਦਾ ਵੈਰਾਗ ਐਸਾ ਸੀ ਕਿ ਜਿਸ ਦੀ ਪਰਖ ਆਪ ਪਾਰਖੂ ਨੂੰ ਸੀ। ਉਸ ਦੇ ਮੱਥੇ 'ਤੇ ਸ਼ੁਕਰ, ਅੱਖਾਂ ਵਿੱਚ ਖਿੱਚ ਅਤੇ ਪਿਆਰ, ਬੁੱਲਾਂ 'ਤੇ ਵੈਰਾਗ ਦੀ ਫਰਕਣ ਅਤੇ ਲੂਆਂ ਵਿੱਚ ਵਿਛੋੜੇ ਦਾ ਕਾਂਬਾ ਸੀ। ਅਕਲ ਰਜ਼ਾ ਅੱਗੇ ਝੁਕ ਰਹੀ ਸੀ ਅਤੇ ਦਿਲ ਸ਼ੁਕਰ ਦੀ ਤਾਰੀ ਤਰ ਰਿਹਾ ਸੀ, ਪਰ ਫੇਰ ਵਿਛੜਨ ਦੇ ਚਿੱਤ ਨਹੀਂ ਸੀ। ਇਹਨਾਂ ਸਾਰੇ ਉੱਚੇ ਰੰਗਾਂ ਦੇ ਜਾਣੂ ਗੁਰੂ ਜੀ ਨੇ ਆਖਿਆ, ਬੇਬੇ ਤੁਸਾਂ ਦਾ ਪਿਆਰ ਰੱਬੀ ਹੈ ਅਤੇ ਬਹੁ ਉੱਚਾ ਹੈ। ਇਸ ਦੀ ਕੀਮਤ ਕਦਰ ਇਹ ਹੈ ਕਿ ਜਦੋਂ ਤੁਸੀਂ ਬਹੁਤੇ ਵੈਰਾਗੇ ਹੋ ਜਾਓ ਅਤੇ ਚੱਲ ਨਾ ਸਕੋ ਤਾਂ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਅੱਗੇ ਅਰਦਾਸ ਕਰੋ, ਤਦੋਂ ਹੀ ਅਸੀਂ ਆ ਜਾਇਆ ਕਰਾਂਗੇ। ਸਨਬੰਧੀਆਂ ਦੇ ਮੋਹ ਬੜੇ ਡੂੰਘੇ ਹਨ, ਪਰ ਉਹ ਕੁਛ ਸਾਰ ਨਾ ਸਕੇ, ਪਰ ਭੈਣ ਦੇ ਪਿਆਰ ਨੇ ਪਰਮ ਤਿਆਗੀ ਦੇ ਅੰਦਰ ਇੰਨਾ ਅਸਰ ਪਾਇਆ ਕਿ ਸਾਰਿਆਂ ਦੇ ਦਰਸ਼ਨ ਦਾ ਅਵਸਰ ਬਣ ਗਿਆ। ਆਸ ਹੋ ਗਈ ਕਿ ਸਦਾ ਲਈ ਨਹੀਂ ਚੱਲੇ, ਭਾਵੇਂ ਕਿਸੇ ਰੰਗ ਰਹਿਣ, ਕਦੇ ਨਾ ਕਦੇ ਮੁਹਾਰਾ ਮੋੜਨਗੇ ਅਤੇ ਫੇਰ ਦਰਸ਼ਨ ਦੇਣਗੇ। ਸੁਲਤਾਨਪੁਰੋਂ ਵਿਦਾ ਹੋਣ ਵੇਲੇ ਪਿਆਰ ਕਰਨ ਵਾਲਿਆਂ ਦੇ ਦਿਲਾਂ ਦੇ ਵਲਵਲੇ, ਬੇਬੇ ਜੀ ਦੇ ਪ੍ਰੇਮ ਦਾ ਕੁਝ ਨਕਸ਼ਾ ਇਸ ਗੀਤ ਵਿੱਚ ਹੈ ਕਿ ਸੱਦ ਧੁਰੋਂ ਅਰਸ਼ਾਂ ਤੋਂ ਆਈ, ਵੀਰਨ ਲੈ ਪਰਦੇਸ ਸਧਾਈ, ਜੀ ਘਬਰਾਵੇ ਚੈਨ ਨਾ ਆਵੇ, ਨਾਨਕ ਬਿਨ ਅੰਧਿਆਰਾ ਛਾਵੇ। ਜਾਓ ਗੁਰੂ ਜੀ ਰੱਬ ਕਾਰ ਕਮਾਵੋ, ਕਦੇ ਝਾਤੀ ਆ ਪਾਈ। ਉਸੇ ਸਮੇਂ ਦੇ ਮਾਤਾ ਸੁਲੱਖਣੀ ਜੀ ਦੇ ਬਿਰਹੋਂ ਦੀ ਤਸਵੀਰ ਹੈ, ਪਾਪੀ ਮਿਟ ਜਾਓ ਨੈਣ ਸਾਈਆਂ, ਹੋ ਸਾਈਆਂ ਪੀਆ ਪਰਦੇਸ ਸਧਾਏ, ਹਾਏ ਮੈਂ ਨਿਕਾਰੀ ਪੀਆ ਰੱਬ ਦਾ ਵਪਾਰੀ, ਉੱਚ ਸ਼ਾਨ ਮੈਥੋਂ ਫੜਿਆ ਨਾ ਜਾਏ। ਤਿਸ ਸਮੇਂ ਸੰਗਤ ਦੇ ਬਿਰਹੇ ਦੀ ਇਹ ਤਸਵੀਰ ਹੈ, ਠਹਿਰ ਜਾਈ ਠਹਿਰ ਜਾਈ ਰੱਬ ਦੇ ਸਵਾਰਿਆ, ਸੰਗਤ ਹੈ ਅਰਜ ਕਰਦੀ ਹੱਥ ਜੋੜੇ ਨੈਣ ਭਰਦੀ, ਠਹਿਰ ਜਾਈ ਠਹਿਰ ਜਾਈ ਰੱਬ ਦੇ ਦੁਲਾਰਿਆ। ਰੱਜ ਨਾ ਦਿਦਾਰ ਪਾਇਆ ਬਿਜਲੀ ਲਿਸ਼ਕਾਰ ਆਇਆ, ਜਾਈ ਵੇ ਨਾ ਜਾਈ ਦਾਤਾ ਰੱਬ ਦੇ ਸਵਾਰਿਆ, ਵਾੜੀ ਜੋ ਆਪ ਲਾਈ ਅਜੇ ਹੈ ਨਿਆਣੀ ਸਾਈ, ਮੰਗਦੀ ਹੈ ਪਾਣੀ ਹੱਥੋਂ ਖੇਤੀ ਰਖਵਾਰਿਆ, ਪੌਣ ਵੇਗ ਕੌਣ ਰੋਕੇ ਬੱਦਲਾਂ ਨੂੰ ਕੌਣ ਠਾਕੇ, ਧੁਰਾਂ ਤੋਂ ਜੋ ਚਾਲ ਪਾਏ ਤੁਰਨ ਨਹੀਂ ਟਾਰਿਆ, ਚੱਲੇ ਜੇ ਆਪ ਸਾਈ ਦਾਸਾਂ ਨੂੰ ਨਾ ਭੁੱਲਣਾ ਈ, ਪੂੰਜ ਵਾਂਗੂ ਯਾਦ ਰੱਖੀ ਦੇਈ ਆ ਦਿਦਾਰਿਆ। ਉਸ ਵੇਲੇ ਮਾਨੋ ਅਰਸ਼ਾਂ ਤੋਂ ਇਹ ਆਕਾਸ਼ ਬਾਣੀ ਹੋਈ, ਨਾਨਕ ਸਾਰੇ ਜਾ ਜਪਾਵੀ ਮੇਰਾ ਨਾਮ, ਥਾਂ ਥਾਂ ਜਾਵੀ ਪਲਾਵੀ ਅੰਮ੍ਰਿਤ ਜਾਮ, ਟੁੱਟੀ ਨੂੰ ਗੰਢੀ ਤੇ ਵਿਛੜੀ ਮਲਾਈ, ਦੇਵੀ ਜੀ ਅਦਾਨ ਤੂੰ ਕਰੀ ਏ ਕਾਮ। ਨਵਾਬ ਨਾਲ ਜਿਸ ਦਿਨ ਦਾ ਉਹ ਨਮਾਜ਼ ਵਾਲਾ ਵਾੜਾ ਵਰਤਿਆ, ਉਸ ਦਿਨ ਦਾ ਉਹ ਮਾਮੂਲੀ ਹਾਲਤ ਤੋਂ ਬਦਲ ਗਿਆ। ਮੋਦੀਖਾਨੇ ਦਾ ਹਿਸਾਬ ਤੇ ਬਾਕੀ ਦੇ ਗਰੀਬਾਂ ਨੂੰ ਦੇਣ ਦਾ ਅਸਰ ਨਵਾਬ ਤੇ ਹੋਰ ਪਿਆ, ਉਹ ਕੁਛ ਸੋਚਵਾਨ ਹੋ ਗਿਆ। ਰਾਤ ਜਾਗਦੇ ਲੰਘੀ, ਅੱਗੇ ਦਾ ਭੈ ਆਉਂਦਾ ਤੇ ਆਪਣੇ ਮੋਦੀ ਦੀ ਰੱਬੀ ਰੰਗਤ ਦਾ ਨਕਸ਼ਾ ਅੱਖਾਂ ਅੱਗੇ ਰਹਿੰਦਾ। ਜੀ ਕਰਦਾ ਕਿ ਕੁਝ ਅਰਜ ਕਰੇ, ਪਰ ਮੁਸਲਮਾਨੀ ਤਵੱਸਬ ਤੋਂ ਭੈ ਖਾ ਜਾਂਦਾ। ਪਰ ਉੱਧਰ ਕੁਛ ਦਿਨਾਂ ਵਿੱਚ ਸਾਰੀ ਰੰਗਤ ਬਦਲਦੀ ਗਈ। ਹਿੰਦੂ ਮੁਸਲਮਾਨ ਗੁਰੂ ਜੀ ਅੱਗੇ ਝੁਕਦੇ ਗਏ, ਕਾਜ਼ੀ ਮੁੱਲਾਂ ਮੁਫਤੀ ਸਾਰੇ ਲੋਹਾ ਮੰਨਣ ਤੇ ਸਿਰ ਨਵਾਉਣ ਲੱਗ ਪਏ। ਨਵਾਬ ਦੇ ਦਿਲ ਨੂੰ ਜੋ ਲੱਗੀ ਸੀ ਉਹ ਵੀ ਇੰਨੀ ਮਗ ਉੱਠੀ ਕਿ ਸੰਸਾਰਿਕ ਭੈ ਸ਼ਰਮਾ ਬਾਕੀ ਨਾ ਰਹੀਆਂ, ਤੇ ਉਸ ਦਾ ਦਿਲ ਚਰਣੀ ਪੈ ਕੇ ਸੁਖੀ ਹੋਣ ਦਾ ਪੂਰਾ ਹੌਂਸਲਾ ਫੜ ਆਇਆ। ਗੁਰੂ ਜੀ ਦੇ ਕੂਚ ਵੇਲੇ ਨਵਾਬ ਪੁੱਜ ਗਿਆ ਤੇ ਚਰਣੀ ਪੈ ਗਿਆ, ਬਾਬੇ ਦੇ ਕਦਮ ਚੁੰਮੇ ਤੇ ਬੰਦਗੀ ਦਾ ਤਰੀਕਾ ਪੁੱਛਿਆ। ਗੁਰੂ ਜੀ ਨੇ ਸਤਨਾਮ ਦਾ ਉਪਦੇਸ਼ ਦੇ ਕੇ ਉਸ ਨੂੰ ਨਿਹਾਲ ਕੀਤਾ। ਹੁਣ ਨਗਰੀ ਦੇ ਸਾਰੇ ਹਿੰਦੂ ਮੁਸਲਮਾਨ ਆ ਜੁੜੇ ਤੇ ਸਭਨਾ ਮੱਥਾ ਟੇਕਿਆ, ਤਾਂ ਫਕੀਰਾਂ ਆਏ ਪੈਰ ਚੁੰਮੇ, ਦਸਤ ਪੰਜਾ ਲੀਆ, ਬਾਬੇ ਦੀ ਖੁਸ਼ੀ ਹੋਈ ਫਕੀਰਾਂ ਉੱਪਰ। ਮਰਦਾਨਾ ਗੁਰੂ ਜੀ ਨੇ ਨਾਲ ਲਿੱਤਾ। ਇਸ ਤਰ੍ਹਾਂ ਸੱਤ ਸੰਗੀਆਂ, ਪ੍ਰੇਮੀਆਂ, ਸਾਕਾਂ ਸੰਬੰਧੀਆਂ, ਫਕੀਰਾਂ, ਕਾਜ਼ੀਆਂ, ਮੁਫਤੀਆਂ, ਨਵਾਬ ਸਭ ਤੋਂ ਸਭ ਦੇ ਪਿਆਰ ਸਤਿਕਾਰ ਆਦਰ ਵਿੱਚ ਗੁਰੂ ਬਾਬਾ ਜੀ ਸੁਲਤਾਨਪੁਰੇ ਤੋਂ ਵਿਦਾ ਹੋਏ, ਆਪਣੇ ਅਰਸ਼ੀ ਬਾਬਲ ਦੀ ਨੌਕਰੀ ਕਮਾਉਣ ਤੁਰੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਮੁਬਾਰਕ ਬਚਨ, ਬਾਬਾ ਪੈਦਾ ਸੱਚਖੰਡ ਨਉ ਨਿਦਨਾਮ ਗਰੀਬੀ ਪਾਈ। ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਜੋਂ ਗੁਰੂ ਗੁਬਾਰ ਹੈ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ। ਚੜਿਆ ਸੋਧਣ ਤਰਤ ਲੁਕਾਈ, ਚੜਿਆ ਸੋਧਣ ਤਰਤ ਲੁਕਾਈ।
ਵਾਹਿਗੁਰੂ 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 ਵਾਹਿਗੁਰੂ।
ਇਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਭਾਈ ਭਗੀਰਥ ਨੂੰ ਅਤੇ ਭਾਈ ਮਨਸੁਖ ਨੂੰ ਪਰਮਾਰਥ ਦਾ ਰਸਤਾ ਵਿਖਾਇਆ। ਸੁਲਤਾਨਪੁਰ ਦੀ ਧਰਤੀ 'ਤੇ ਰਹਿੰਦਿਆਂ ਹੋਇਆਂ ਸੁਲਤਾਨਪੁਰ ਤੋਂ ਮੇਰੇ ਸਾਹਿਬ ਜੀ ਨੇ ਜਗਤ ਜਲੰਦੇ ਨੂੰ ਠਾਰਨ ਵਾਸਤੇ ਤਿਆਰੀਆਂ ਕਰ ਲਈਆਂ। ਜ਼ਿਕਰ ਭਗੀਰਥ ਜੀ ਦਾ ਹਾਲ ਵਿਸਥਾਰ ਨਾਲ ਆਇਆ ਹੈ। ਇੱਕਰ ਦੇ ਕਈ ਉਪਕਾਰ ਅਤੇ ਨਾਮ ਦਾਨ ਦੇ ਕੰਮ ਸੁਲਤਾਨਪੁਰੇ ਹੋਏ ਅਤੇ ਹੁੰਦੇ ਰਹੇ। ਸ੍ਰੀ ਗੁਰੂ ਜੀ ਦੀ ਨਿੱਤ ਕਿਰਿਆ ਸਵੇਰ ਦੇ ਕੰਮ ਕਾਜ ਤੋਂ ਵਿਹਲੇ ਹੋ ਕੇ ਇਸ ਪ੍ਰਕਾਰ ਸੀ। ਦੁਪਹਿਰੇ ਅੰਨ ਤੋਂ ਵਿਹਲੇ ਹੋ ਕੇ ਕੁਛ ਆਰਾਮ ਦੇ ਮਗਰੋਂ ਸ੍ਰੀ ਗੁਰੂ ਜੀ ਨੇ ਮੋਦੀਖਾਨੇ ਦਾ ਬਾਕੀ ਕੰਮ ਮੁਕਾਉਣਾ। ਫਿਰ ਲੋਢੇ ਪੈਰ ਦੇ ਮੁੱਕਣ ਵੇਲੇ ਕਿਸੇ ਸੋਹਣੇ ਥਾਂ ਆਨੰਦ ਮੰਗਲਾਚਾਰ ਲੱਗ ਪੈਣੇ। ਕਦੇ ਆਪ ਨੇ ਜੰਗਲੀ ਇਕਾਂਤ ਜਾ ਬੈਠਣਾ, ਕਦੇ ਸਤਸੰਗ ਵਿੱਚ। ਪਰ ਰਾਤ ਹੁੰਦੇ ਹੀ ਪਹਿਰ ਰਾਤ ਗਈ ਤੱਕ ਕੀਰਤਨ ਹੋਣਾ। ਆਪ ਵੀ ਰੱਬੀ ਦਾਤ ਦਾ ਇਲਾਹੀ ਨਾਦ ਵਾਲਾ ਗਲਾ ਰੱਖਦੇ ਸਨ। ਉੱਠਦੇ ਬਹਿੰਦੇ ਟੁਰਦੇ ਫਿਰਦੇ ਸਤਸੰਗ ਕੇ ਇਕਾਂਤ ਕੀਰਤਨ ਵਿੱਚ ਕੇ ਐਵੇਂ ਬੈਠਿਆਂ ਆਪਣੇ ਪ੍ਰੀਤਮ ਵਾਹਿਗੁਰੂ ਦੇ ਪਿਆਰ ਵਿੱਚ। ਕਦੇ ਕਦੇ ਐਸਾ ਗਾਇਣ ਕਰਦੇ ਕਿ ਮਾਨੋ ਚੱਲਦੇ ਦਰਿਆ ਅਤੇ ਉੱਡਦੇ ਪੰਛੀ ਸੁਣਨ ਵਾਸਤੇ ਰੁਕ ਜਾਂਦੇ। ਆਪ ਕੰਮ ਕਾਜ ਕਰਨ, ਘਰ ਬਾਰੀ ਸਦਾਉਣ, ਪਰ ਗ੍ਰਿਸਤ ਉਦਾਸ ਦਾ ਨਵਾਂ ਰਸਤਾ ਇੱਥੇ ਰਹਿੰਦਿਆਂ ਬੰਨ ਦਿਖਾਇਆ। ਵਰਤਣ ਜਗਤ ਨਾਲ ਸਾਫ਼ ਸੋਹਣੀ, ਪਰ ਹਿਰਦੇ ਵਿੱਚ ਇਸ ਵੱਲੋਂ ਸਹਿਜ ਭਾਅ ਦੀ ਉਦਾਸੀ ਸੀ। ਚਾਓ, ਉਮਾ, ਰੰਗ ਰਸ, ਖਿੱਚ, ਸਿੱਕ, ਸੱਦਰ, ਸ਼ੌਕ, ਪਿਆਰ, ਪ੍ਰੀਤ ਸਾਰੀ ਵਾਹਿਗੁਰੂ ਚਰਨਾਂ ਵੱਲ। ਰਾਤ ਦਾ ਪਹਿਲਾ ਅਤੇ ਪਿਛਲਾ ਪੈਰ ਤਾਂ ਹਰੀ ਜਸ ਦੇ ਕੀਰਤਨ ਦੇ ਅਤੇ ਧਿਆਨ ਮਗਨਤਾ ਦੇ ਲੰਘਦੇ ਸਨ। ਕਈ ਵਾਰ ਤੁਰ ਛੱਤੇ ਮਗਨ ਬੈਠਿਆਂ, ਕਈ ਵੇਰ ਜੰਗਲਾਂ ਵਿੱਚ ਰਾਤਾਂ ਫਿਰਦਿਆਂ, ਕਈ ਵੇਰ ਇੱਕ ਥਾਵੇਂ ਸਤਸੰਗ ਵਿੱਚ ਚੁੱਪ ਮਗਨ ਬੈਠਿਆਂ ਲੰਘ ਜਾਣ। ਗੱਲ ਕੀ, ਇੱਕ ਰੱਬੀ ਰੰਗ, ਇੱਕ ਅੰਦਰਲਾ ਪਿਆਰ ਪੂਰੇ ਜੋਬਣਾਂ ਵਿੱਚ ਠਾਠਾਂ ਮਾਰਦਾ ਰਹਿੰਦਾ ਸੀ। ਜੇ ਕਦੇ ਆਪਨੇ ਥੋੜ੍ਹੇ ਜਿਹੇ ਸਰੀਰਾਂ ਦਾ ਉਧਾਰ ਕਰਨਾ ਹੁੰਦਾ ਤਾਂ ਇਹ ਰੰਗ ਰੂਪ ਵਰਤੋਂ ਵਰਤਾਓ ਅਤੇ ਦੈਵੀ ਪਿਆਰ ਸਹਿਜ ਰੰਗ ਦਾ ਇਸੇ ਤਰ੍ਹਾਂ ਟੁਰਿਆ ਰਹਿੰਦਾ। ਪਰ ਜਗਤ ਜਲ ਰਿਹਾ ਸੀ, ਦੁੱਖ ਦੀ ਝੀਣੀ ਬਾਣ ਉੱਠ ਅਸਮਾਨਾਂ ਤੱਕ ਅੱਪੜਦੀ ਸੀ। ਇਸ ਕਰਕੇ ਕਈ ਵੇਰ ਆਪ ਤ੍ਰਭਕ ਉੱਠਦੇ ਅਤੇ ਜਗਤ ਲਈ ਅਰਦਾਸੇ ਕਰਦੇ ਸਨ। ਉਹ ਜਗਤ ਦੇ ਉਧਾਰ ਲਈ ਰੱਬੀ ਰਮਜ ਜੋ ਉਹਨਾਂ ਦੇ ਸਰੀਰਕ ਜੀਵਨ ਦੀ ਕਣੀ ਵਿੱਚ ਕਣੀ ਬਣ ਕੇ ਰਲੀ ਪਈ ਸੀ, ਉਹਨਾਂ ਨੂੰ ਉਦਾਸੀਆਂ ਦਿਆ ਕਰਦੀ ਸੀ। ਇੱਕ ਸ਼ਾਂਤਮਈ ਦਲਗੀਰੀ ਛਾ ਜਾਇਆ ਕਰਦੀ ਸੀ ਅਤੇ ਆਪ ਅਰਦਾਸ ਵਿੱਚ ਆ ਕੇ ਕਿੰਨਾ ਕਿੰਨਾ ਚਿਰ ਸਾਈਂ ਦੇ ਚਰਨਾਂ ਵਿੱਚ ਪਿਆਰਿਆ ਕਰਦੇ ਸਨ। ਵਾਹਿਗੁਰੂ ਦਾ ਪ੍ਰੇਮ ਅਸਾਂ ਲਈ ਇੱਕ ਵਾਕ ਹੈ, ਇੱਕ ਫਿਕਰਾ ਹੈ, ਇੱਕ ਗੱਲ ਹੈ। ਵਾਹਿਗੁਰੂ ਸਾਡੇ ਕੰਨੀ ਸੋ ਪਈ ਹੈ, ਅਸੀਂ ਪਿਆਰ ਕਰੀਏ ਤਾਂ ਅਸੀਂ ਪਰਮ ਪਦ ਪਾਈਏ। ਇਹ ਗੱਲ ਵੀ ਅਸਾਂ ਜਾਣੀ ਹੈ। ਕਦੇ ਕਦੇ ਅਸੀਂ ਅਰਦਾਸ ਅਤੇ ਪਾਠ ਵੀ ਕਰਦੇ ਹਾਂ, ਪਰ ਜੋ ਵਾਹਿਗੁਰੂ ਪ੍ਰੇਮ ਆਪ ਨੂੰ ਸੀ ਉਸ ਨੂੰ ਅਸੀਂ ਨਹੀਂ ਸਮਝਦੇ। ਕਿੰਨਾ ਜ਼ੋਰ ਲਾਈਏ ਤਾਂ ਵੀ ਅਸੀਂ ਉਸ ਦਾ ਪੂਰਾ ਅਨੁਭਵ ਨਹੀਂ ਕਰ ਸਕਦੇ। ਜਿਵੇਂ ਅਸੀਂ ਸੂਰਜ ਵੇਖਦੇ ਹਾਂ, ਆਪ ਨੂੰ ਰੱਬ ਇਉਂ ਸਭ ਪ੍ਰਤੱਖ ਸੀ। ਜਿਵੇਂ ਮਾਤਾ ਨੂੰ ਬਾਲ ਨਾਲ ਪਿਆਰ ਹੈ, ਜਿਵੇਂ ਬੱਚੇ ਨੂੰ ਮਾਂ ਦੀ ਲਿਵ ਹੈ, ਜਿਵੇਂ ਲੋਭੀ ਨੂੰ ਧਨ ਦਾ ਪਿਆਰ ਹੈ, ਜਿਵੇਂ ਇਸਤਰੀ ਨੂੰ ਪਤੀ ਦੀ ਖਿੱਚ ਹੈ, ਜਿਵੇਂ ਚੁੰਬਕ ਨੂੰ ਲੋਹੇ ਦੀ ਤੂਹ ਹੈ, ਤਿਵੇਂ ਨਹੀਂ ਇਸ ਤੋਂ ਕਿਤੇ ਵੱਧ ਆਪ ਨੂੰ ਆਪਣੇ ਪ੍ਰੀਤਮ ਵਾਹਿਗੁਰੂ ਦਾ ਪਿਆਰ ਸੀ। ਦਰਸ਼ਨ ਸ਼ਾਸਤਰਾਂ ਦੇ ਵੇਤਾ ਤੇ ਫਲਸਫੇ ਵਾਲੇ ਯੁਕਤੀਆਂ ਤੇ ਦਲੀਲਾਂ ਨਾਲ ਰੱਬ ਹੈ ਸਿੱਧ ਕਰਦੇ ਹਨ। ਕੁਦਰਤ ਦੇ ਪ੍ਰੇਮੀ ਕਾਦਰ ਦੇ ਲੱਛਣਾਂ ਤੋਂ ਪਹਿਚਾਣ ਕਰਦੇ ਹਨ। ਜੋਗੀ ਜਨ ਧਿਆਨ ਟਿਕਾ ਕੇ ਇਕਾਗਰਤਾ ਵਿੱਚ ਉਸਦਾ ਪ੍ਰਭਾਵ ਅਨੁਭਵ ਕਰਨ ਦਾ ਯਤਨ ਲਾਉਂਦੇ ਹਨ। ਭਗਤ ਜਨ ਆਪਣੇ ਆਪ ਵਿੱਚ ਭਗਤੀ ਭਾਵ ਪੈਦਾ ਕਰਕੇ ਜਸ ਗਾਉਂਦੇ ਹਨ। ਜੋ ਜਸ ਗਾਉਂਦਿਆਂ ਰਸ ਉਪਜੇ ਤੇ ਦਾਤਾ ਮਿਲੇ। ਪਰ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਨੂੰ ਸਭ ਪ੍ਰਤੱਖ ਵੇਖਦੇ ਸਨ। ਉਹਨਾਂ ਨੂੰ ਰੱਬ ਇੱਕ ਲੁਕੀ ਹੋਈ ਪਰ ਜਾਣਨੇ ਯੋਗ ਗੱਲ ਨਹੀਂ ਸੀ। ਵਾਹਿਗੁਰੂ ਹੈ ਇੱਕ ਅਹਿਲ ਅਡਿੱਗ, ਇੱਕ ਸੱਚ, ਸਭ ਪ੍ਰਤੱਖ ਸੱਚ, ਇੱਕ ਪ੍ਰਤੱਖ ਦਰਸ਼ਨ ਸੀ ਤੇ ਉਸ ਦੇ ਨਾਲ ਅਮਿਤ ਪਿਆਰ ਜਿਸ ਦੀ ਉਪਮਾ ਜਗਤ ਵਿੱਚ ਨਹੀਂ ਹੈ। ਇਸ ਤਰ੍ਹਾਂ ਦੀ ਸੀ ਕਿ ਉਸ ਬਿਨਾਂ ਰਹਿਣਾ ਹੋ ਨਹੀਂ ਸੀ ਸਕਦਾ। ਉਹਨਾਂ ਦਾ ਅਸਲੀ ਰੰਗ, ਅੰਦਰਲੇ ਦਾ ਅਸਲੀ ਲਗਾਓ ਵਾਹਿਗੁਰੂ ਪ੍ਰੇਮ ਸੀ। ਹੋਰ ਜੋ ਕੁਛ ਉਹ ਕਰਦੇ ਸਨ ਉਹ ਓਪਰਾ ਸੀ, ਓਪਰਾ ਕੰਮ ਓਪਰੇ ਦਿਲੋਂ ਉਪਰਾਂਤ ਨਾਲ ਵੀ ਨਿਭ ਜਾਂਦਾ ਸੀ, ਕਿਉਂਕਿ ਅੰਦਰਲੀ ਦਿਵੇ ਸ਼ਕਤੀ ਵਾਲੇ ਦੀ ਉਪਰਾਂਤ ਨਾਲ ਵੀ ਕੀਤੀ ਕਰਨੀ ਸਾਡੀ ਸਾਰੀ ਲਗਨ ਨਾਲ ਕੀਤੇ ਕੰਮਾਂ ਤੋਂ ਵਧੀਕ ਚੰਗੀ ਨਿਭਦੀ ਹੈ। ਜਿਵੇਂ ਸਾਨੂੰ ਜੋ ਦਿਸਦਾ ਹੈ ਮਿੱਠਾ ਲੱਗਦਾ ਹੈ ਤਾਂ ਨਾ ਦਿਸਦਾ ਓਪਰਾ ਲੱਗਦਾ ਹੈ। ਭਾਵੇਂ ਅਸੀਂ ਨਾ ਦਿਸਦੇ ਦੇ ਜਗਿਆਸੂ ਵੀ ਹੋਈਏ ਪਰ ਉਸ ਵਿੱਚ ਉਹ ਲਗਨ ਨਹੀਂ ਬੈਠਦੀ ਜੋ ਦਿਸਦੇ ਪਦਾਰਥਾਂ ਤੇ ਪੁਰਖਾਂ ਵਿੱਚ ਬੈਠਦੀ ਹੈ। ਤਿਵੇਂ ਆਪ ਨੂੰ ਵਾਹਿਗੁਰੂ ਤਾਂ ਸਾਡੇ ਦਿਸਦੇ ਵਾਂਗੂ ਦਿਸਦਾ ਸੀ। ਸਾਡਾ ਦਿਸਦਾ ਜਗਤ ਤੇ ਇਸ ਦੀਆਂ ਮੋਹਨਹਾਰੀਆਂ ਮੂਰਤਾਂ ਓਪਰੀਆਂ ਦਿਸਦੀਆਂ ਸਨ, ਰਹਿੰਦੇ ਇਸੇ ਵਿੱਚ ਸਨ, ਤੁਰਦੇ ਇਸੇ ਵਿੱਚ ਸਨ, ਵਰਤਦੇ ਇਸੇ ਵਿੱਚ ਸਨ, ਇਸੇ ਦਾ ਉਧਾਰ ਕਰਨਾ ਚਾਹੁੰਦੇ ਸਨ। ਪਰ ਇਸ ਵਿੱਚ ਬਿਰਤੀ ਨੂੰ ਖਚਿਤ ਨਹੀਂ ਸਨ ਰੱਖਦੇ। ਉਹਨਾਂ ਦਾ ਵਾਹਿਗੁਰੂ ਵਿਸ਼ਵਾਸ ਬੇਨਜ਼ੀਰ ਗੱਲ ਹੈ। ਉਹਨਾਂ ਦਾ ਵਾਹਿਗੁਰੂ ਪ੍ਰੇਮ ਅਦੁੱਤੀ ਮਾਜ਼ਰਾ ਹੈ ਜਿਸ ਦੀ ਮਿਸਾਲ ਜਗਤ ਦੇ ਇਤਿਹਾਸ ਵਿੱਚ ਨਹੀਂ ਮਿਲਦੀ। ਉਹਨਾਂ ਦਾ ਵਾਹਿਗੁਰੂ ਵਿਸ਼ਵਾਸ, ਵਾਹਿਗੁਰੂ ਪ੍ਰੇਮ ਉਹਨਾਂ ਦੀ ਬਾਣੀ ਤੋਂ ਐਸਾ ਅਨੋਖਾ ਤੇ ਦ੍ਰਿੜ ਸਾਬਤ ਹੁੰਦਾ ਹੈ ਕਿ ਕਿਸੇ ਸੰਸੇ ਦੀ ਗੱਲ ਬਾਕੀ ਨਹੀਂ ਰਹਿੰਦੀ। ਇਸ ਲਗਾਤਾਰ ਪ੍ਰਤੱਖ ਰੱਬੀ ਲਗਾਓ ਵਿੱਚ ਉਹ ਰਹਿੰਦੇ ਸਨ, ਇਸ ਇੱਕ ਰਸੀਏ ਰਸ ਵਿੱਚ ਉਹ ਵਰਤਦੇ ਸਨ। ਇਹ ਸਭ ਪ੍ਰਤੱਖ ਨਜ਼ਾਰਾ ਉਹਨਾਂ ਦੇ ਜੀਵਨ ਨਾਲ ਇੱਕ ਰੂਪ ਹੋ ਕੇ ਪਰੋਤਾ ਪਿਆ ਸੀ। ਉਹ ਇਸ ਵਿੱਚ ਸਨ ਤੇ ਇਹ ਉਹਨਾਂ ਵਿੱਚ ਸੀ। ਓਤ ਪੋਤ ਰਵਿਆ ਰੂਪ ਰੰਗ ਜੋ ਲਿਖਿਆ ਹੈ ਸੋ ਸਾਈਂ ਤੇ ਗੁਰੂ ਨਾਨਕ ਦਾ ਮੇਲ ਸੀ। ਉਹਨਾਂ ਦਾ ਸਾਈਂ ਪ੍ਰੇਮ ਤੇ ਸਾਈਂ ਵਿੱਚ ਲਗਨ, ਸਾਈਂ ਨਾਲ ਇਕਮਿਕਤਾ ਸੀ। ਉਹਨਾਂ ਵਿੱਚ ਸਾਈਂ ਵੱਸਦਾ ਸੀ ਤੇ ਉਹ ਸਾਈਂ ਵਿੱਚ ਵਿਚਰਦੇ ਸਨ। ਚਾਹੇ ਹੁਣ ਦੁਨੀਆਂ ਤੋਂ ਉਹ ਪਹਿਲੀ ਉਦਾਸੀ ਨਹੀਂ ਸੀ, ਕੰਮ ਕਾਜ ਕਰਦੇ ਸਨ ਪਰ ਕੰਮ ਕਾਜ ਕਰਦੇ ਉਹ ਫਸੇ ਹੋਏ ਨਜ਼ਰ ਨਹੀਂ ਸਨ ਪੈਂਦੇ। ਰੱਬੀ ਲਗਨ ਉਵੇਂ ਦੀ ਉਵੇਂ ਸੀ। ਜਗਤ ਤੋਂ ਉਦਾਸੀ ਦੇ ਹੁਲਾਰੇ ਐਂ ਤਾਂ ਸਨ ਕਿ ਇਹ ਕੋਈ ਮੋਹਨਹਾਰ ਅਸਰ ਉਹਨਾਂ 'ਤੇ ਨਹੀਂ ਸਨ ਪੈਣ ਦਿੰਦੇ, ਪਰ ਹੁਣ ਦਇਆ ਅਤੇ ਦਇਆ ਦੇ ਹੁਲਾਰੇ ਉੱਠਦੇ ਬਹੁਤ ਵਾਰੀ ਸਾਰੇ ਜਗਤ ਨੂੰ ਆਪਣੇ ਵਾਂਗੂ ਵਾਹਿਗੁਰੂ ਪ੍ਰੇਮ ਵਿੱਚ ਰੰਗ ਕੇ ਸੁਖੀ ਕਰ ਦੇਣ ਦੇ ਤਰੰਗ ਉੱਠਦੇ ਸਨ। ਕਈ ਬੰਦੇ ਤਾਂ ਇਸੇ ਰੰਗਣ ਵਿੱਚ ਰੰਗੀਜ ਚੁੱਕੇ ਸਨ, ਪਰ ਹੁਣ ਜਗਤਾ ਧਾਰ ਵੱਲੋਂ ਜਗਤ ਰੱਖਿਆ ਦੇ ਤਰੰਗ ਆਉਂਦੇ ਸਨ। ਇਸ ਕਰਕੇ ਅਨੇਕਾਂ ਵਾਰ ਸਾਰੀ ਸਾਰੀ ਰਾਤ ਚੁੱਪ ਚਾਪ ਬਣਾਂ ਵਿੱਚ ਬੈਠੇ ਰਹਿੰਦੇ ਸਨ। ਅਕਾਲ ਪੁਰਖ ਗੁਰੂ ਹੋ ਕੇ ਮਿਲੇ ਤੇ ਵਰਦਾਨ ਪਾਇਆ। ਇੱਕ ਦਿਨ ਪਹਿਰ ਰਾਤ ਰਹਿੰਦੀ ਉੱਠ ਕੇ ਆਪ ਵੇਈ ਨੂੰ ਗਏ, ਕਿਨਾਰੇ ਅਪੜੇ, ਕੱਪੜੇ ਉਤਾਰੇ ਤੇ ਖਿਦਮਤਗਾਰ ਨੂੰ ਦਿੱਤੇ। ਆਪ ਦਰਿਆ ਵਿੱਚ ਵੜੇ, ਥੋੜਾ ਚਿਰ ਦਾਸ ਨੂੰ ਵੇਈ ਵਿੱਚ ਨਹਾਉਂਦੇ ਤੇ ਤਰਦੇ ਦਿਸੇ, ਪਰ ਫੇਰ ਨਜ਼ਰੋਂ ਦਿਸਣੋਂ ਰਹਿ ਗਏ। ਉਹ ਆਦਮੀ ਸੂਰਜ ਚੜ੍ਹੇ ਤੱਕ ਬੈਠਾ ਰਿਹਾ, ਅੰਤ ਨਿਰਾਸ਼ ਹੋ ਕੇ ਮੁੜ ਆਇਆ ਤੇ ਖਾਨ ਨੂੰ ਖਬਰ ਕੀਤੀ। ਉਧਰੋਂ ਘਰਦਿਆਂ ਨੂੰ ਖਬਰ ਹੋਈ, ਸਾਰੇ ਵੇਈ ਤੇ ਆਏ, ਇਹਨੇ ਨੂੰ ਨਵਾਬ ਵੀ ਘੋੜੇ ਤੇ ਚੜ੍ਹ ਕੇ ਆਇਆ। ਮਲਾਹ ਬੁਲਾਏ ਗਏ, ਨਦੀ ਵਿੱਚ ਬੜੀ ਟੋਲ ਕੀਤੀ, 2-4 ਮੀਲ ਹੇਠਾਂ ਤੱਕ ਗਏ ਪਰ ਕੁਛ ਪਤਾ ਨਹੀਂ ਲੱਗਾ। ਆਖਰ ਇਹ ਸਮਝ ਕੇ ਕਿ ਨਦੀ ਵਿੱਚ ਡੁੱਬ ਗਏ ਤੇ ਰੁੜ ਗਏ, ਸਾਰੇ ਦਿਲਗੀਰ ਹੋ ਕੇ ਘਰੀਂ ਆ ਗਏ। ਜੈ ਰਾਮ ਜੀ ਲੱਗੇ ਤਲਵੰਡੀ ਖਬਰਾਂ ਘੱਲਣ, ਪਰ ਬੇਬੇ ਨਾਨਕੀ ਨੇ ਹੋੜਿਆ ਤੇ ਆਖਿਆ, ਮੇਰਾ ਵੀਰ ਰੱਬੀ ਨੂਰ ਹੈ, ਉਸ ਨੂੰ ਕਿਹੜਾ ਦਰਿਆ ਡੋਬਣ ਵਾਲਾ ਹੈ, ਜਿਸ ਦੇ ਚਾਨਣੇ ਸਭ ਨੂੰ ਚਾਨਣਾ ਹੁੰਦਾ ਹੈ, ਉਸ ਨੂੰ ਕੌਣ ਹਨੇਰੇ ਵਿੱਚ ਪਾ ਸਕਦਾ ਹੈ। ਇਹ ਕੋਈ ਕੌਤਕ ਹੈ ਤੇ ਪਿਛਲਿਆਂ ਤੋਂ ਵੱਡਾ ਕੌਤਕ ਹੈ। ਉਡੀਕ ਕਰੋ ਤੇ ਵੇਖੋ ਕਿ ਕੀ ਖੇੜਾ ਖੇਡਦਾ ਹੈ। ਗੱਲ ਕੀ ਸਾਰੇ ਹੀ ਡੁੱਬ ਜਾਣ ਵਾਲੇ ਖਿਆਲ ਵਿੱਚ ਪੈ ਜਾਂਦੇ ਸਨ, ਪਰ ਇੱਕ ਬੇਬੇ ਦਾ ਨਿਸ਼ਚਾ ਅਹਿਲ ਸੀ। ਉਸ ਨੂੰ ਕੋਈ ਯਕੀਨ ਨਹੀਂ ਸੀ ਕਰਾ ਸਕਦਾ ਕਿ ਤਾਰਨਹਾਰ ਜੀ ਡੁੱਬ ਗਏ ਹਨ। ਮਰਦਾਨਾ ਆਪਣੇ ਪਿਆਰੇ ਸੁਆਮੀ ਦੇ ਪ੍ਰੇਮ ਵਿੱਚ ਵਹੀ ਦੇ ਕਿਨਾਰੇ ਘੁੰਮਦਾ ਕੀਰਤਨ ਕਰਦਾ ਤੇ ਬਿਰਹੋਂ ਦੇ ਸ਼ਬਦ ਗਾਉਂਦਾ ਫਿਰਦਾ ਸੀ। ਸਤਸੰਗੀ ਪ੍ਰੇਮੀ ਬਣਾ ਵਿੱਚ ਉਦਾਸ ਫਿਰਦੇ ਬਾਣੀ ਗਾਉਂਦੇ ਸਨ। ਤ੍ਰੈ ਦਿਨ ਇਸ ਤਰ੍ਹਾਂ ਬੀਤ ਗਏ, ਪਰ ਅੱਜ ਤੱਕ ਜਗਤ ਰੱਖਿਅਕ ਜੀ ਦੀ ਕੋਈ ਸੂਹ ਨਾ ਪਈ। ਉੱਧਰ ਜੋ ਉਹਨਾਂ ਨਾਲ ਵਰਤੀ ਸੋ ਵਰਣਨ ਨਹੀਂ ਹੋ ਸਕਦੀ, ਕਿਉਂਕਿ ਇਹ ਤ੍ਰੈ ਦਿਨ ਉਹਨਾਂ ਦੇ ਉੱਥੇ ਲੰਘੇ, ਜਿਸ ਨੂੰ ਅਸੀਂ ਦਿਨ ਨਹੀਂ ਕਹਿ ਸਕਦੇ, ਕਿਉਂਕਿ ਉੱਥੇ ਨਾ ਦੇਸ਼ ਹੈ ਨਾ ਕਾਲ। ਸਾਡੇ ਤ੍ਰੈ ਦਿਨ ਉਹਨਾਂ ਦੇ ਅਕਾਲ ਅਤੇ ਆਦੇਸ਼ ਟਿਕਾਣੇ ਲੰਘੇ, ਜਿੱਥੇ ਨਾ ਬੋਲੀ ਹੈ ਨਾ ਸੁਣਨਾ, ਜਿੱਥੇ ਨਾ ਮੈਂ ਹੈ ਨਾ ਤੂੰ, ਪਰ ਜਿੱਥੇ ਆਦੇਸ਼ ਅਕਾਲ ਰੰਗ ਵਿੱਚ ਕਿਸੇ ਹੋਰ ਸੰਪੂਰਨ ਰੰਗ ਵਿੱਚ ਸਭੋ ਕੁਛ ਹੈ, ਪਰ ਦਿਵਿਆ ਨੂਰ ਨਾਲ ਅਤੇ ਦਿਵਿਆ ਚਾਨਣੇ ਨਾਲ ਹੈ। ਇੱਥੇ ਅਨੇਕਤਾ ਹੈ, ਰੂਪ ਹੈ ਅਤੇ ਨਾਉ ਹੈ, ਉੱਥੇ ਏਕਤਾ ਹੈ ਅਤੇ ਜੋ ਕੁਛ ਸੋ ਮੂਲ ਹੈ ਉਸ ਦਾ ਨਾਉ ਰੰਗ ਕੁਛ ਕਿਹਾ ਨਹੀਂ ਜਾਂਦਾ, ਉਹ ਹੈ ਬਸ। ਪਰ ਸਰਬ ਚੇਤਨਾ ਉੱਥੇ ਹੈ, ਸਰਬ ਪ੍ਰੇਮ ਉੱਥੇ ਹੈ, ਸਰਬ ਆਨੰਦ ਉੱਥੇ ਹੈ, ਪਰ ਹੈ ਹੈ ਦੇ ਰੂਪ ਵਿੱਚ, ਜਿਸ ਰੂਪ ਵਿੱਚ ਉਹ ਬਾਣੀ ਨਾਲ ਨਹੀਂ ਕਿਹਾ ਜਾਂਦਾ, ਕੰਨਾਂ ਨਾਲ ਸੁਣਿਆ ਨਹੀਂ ਜਾਂਦਾ, ਮਨ ਨਾਲ ਸਮਝਿਆ ਨਹੀਂ ਜਾਂਦਾ। ਉੱਥੋਂ ਦਾ ਜੋ ਕੁਛ ਹੈ ਉਹ ਅਗੰਮ ਹੈ, ਅਗੋਚਰ ਹੈ, ਪਰ ਹੈ ਜ਼ਰੂਰ। ਅਤੇ ਉਹ ਜਿਵੇਂ ਆਪ ਆਦੇਸ਼ ਕਾਲ ਹੈ, ਉੱਥੇ ਜੋ ਕੁਛ ਹੁੰਦਾ ਹੈ ਉਹ ਵੀ ਆਦੇਸ਼ ਕਾਲ ਹੈ। ਉਹ ਹੈ ਅਤੇ ਉੱਥੋਂ ਦੀ ਹੋਂਦ ਦੋਵੇਂ ਕਹੇ ਨਹੀਂ ਜਾ ਸਕਦੇ। ਉਹ ਆਪ ਸੰਪੂਰਨ ਹੈ ਅਤੇ ਜੋ ਕੁਛ ਕਰਦਾ ਹੈ ਸੰਪੂਰਨ ਹੈ। ਆਪ ਪਾਰ ਬ੍ਰਹਮ ਹੈ, ਜੋ ਕੁਛ ਕਰਦਾ ਹੈ ਸਾਡੀ ਸਮਝ ਤੋਂ ਪਾਰ ਹੈ। ਫਿਰ ਜੋ ਜਗਤ ਰੱਖਿਅਕ ਨਾਲ ਉੱਥੇ ਵਰਤੀ ਜਾਂ ਵਰਤਾਉਣ ਵਾਲਾ ਜਾਣੇ, ਜਾਂ ਜਿਸ 'ਤੇ ਵਰਤੀ ਉਹ ਜਾਣੇ। ਸਾਡੀ ਸਮਝ ਗੋਚਰਾ ਕਰਨ ਲਈ ਸਾਡੀ ਬੋਲੀ ਅਤੇ ਸਾਡੇ ਤਰੀਕੇ ਵਿੱਚ ਸਾਡੇ ਸਮਾਨ ਦੇ ਵਾਂਗੂ ਜੋ ਕਿਹਾ ਜਾ ਸਕਦਾ ਹੈ, ਸਤਿਗੁਰੂ ਜੀ ਨੇ ਆਪਣੇ ਮੁਖਾਰਬਿੰਦ ਤੋਂ ਇਉਂ ਦੱਸਿਆ ਹੈ। ਹੋ ਟਾਡੀ ਵੇ ਕਰ ਲਾਇਆ, ਰਾਤ ਦਿਹੈ ਕੈ ਵਾਰ ਤੁਰੋਂ ਫੁਰਮਾਇਆ। ਟਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕੱਪੜਾ ਪਾਇਆ। ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਦਾ ਰੱਜ ਤਿੰਨ ਸੁਖ ਪਾਇਆ। ਢਾਡੀ ਕਰੇ ਪਸਾਓ ਸ਼ਬਦ ਵਜਾਇਆ, ਨਾਨਕ ਸੱਚ ਸਲਾਹ ਪੂਰਾ ਪਾਇਆ। ਸੁਧ ਜਨਮ ਸਾਖੀ ਨੇ ਸਾਡੀ ਸਮਝ ਗੋਚਰਾ ਕਰਨੇ ਲਈ ਇਉਂ ਦੱਸਿਆ ਹੈ ਕਿ ਅਰਸ਼ਾਂ ਤੋਂ ਕੋਈ ਨੂਰੀ ਆਏ ਅਤੇ ਗੁਰੂ ਜੀ ਦੇ ਆਤਮਾ ਨੂੰ ਵਾਹਿਗੁਰੂ ਦੇ ਦੇਸ਼ ਲੈ ਗਏ। ਜਿੱਤ ਦਰ ਦੇਵੀ ਦੇਵ ਅਵਤਾਰ ਪੀਰ ਪੈਗੰਬਰ ਖੜ੍ਹੇ ਸਿਰ ਚੁਕਾਉਂਦੇ ਹਨ, ਉਸ ਦਰਗਾਹੇ ਤੁਰ ਅੰਦਰ ਸੱਚੇ ਪੁਰਖ ਦੇ ਪਾਸ ਲੈ ਗਏ ਤਾਂ ਅੰਮ੍ਰਿਤ ਦਾ ਕਟੋਰਾ ਭਰ ਕਰ ਆਗਿਆ ਨਾਲ ਮਿਲਿਆ। ਹੁਕਮ ਹੋਇਆ, ਨਾਨਕ ਇਹ ਅੰਮ੍ਰਿਤ ਮੇਰੇ ਨਾਮ ਕਾ ਪਿਆਲਾ ਹੈ, ਤੂੰ ਪੀਓ। ਤਬ ਗੁਰੂ ਨਾਨਕ ਤਸਲੀਮ ਕੀਤੀ, ਪਿਆਲਾ ਪੀਤਾ, ਸਾਹਿਬ ਮਿਹਰਬਾਨ ਹੋਇਆ। ਨਾਨਕ ਮੈਂ ਤੇਰੇ ਨਾਲ ਹਾਂ, ਮੈਂ ਤੇਰੇ ਤਾਈਂ ਨਿਹਾਲ ਕੀਤਾ ਹੈ, ਔਰ ਜੋ ਤੇਰਾ ਨਾਂ ਲਵੇਗਾ ਸੋ ਸਭ ਮੈਂ ਨਿਹਾਲ ਕੀਤੇ ਹਨ। ਤੂੰ ਜਾਏ ਕਰ ਮੇਰਾ ਨਾਮ ਜਪ, ਔਰ ਲੋਕਾਂ ਥੀ ਵੀ ਜਪਾਏ, ਔਰ ਸੰਸਾਰ ਥੀ ਨਿਰਲੇਪ ਰਹੋ। ਨਾਮ ਦਾਨ ਇਸ਼ਨਾਨ ਸੇਵਾ ਸਿਮਰਨ ਵਿੱਚ ਰਹੋ, ਮੈਂ ਤੇਰੇ ਤਾਈਂ ਆਪਣਾ ਨਾਮ ਦੀਆ ਹੈ, ਤੂੰ ਇਹ ਕਿਰਤ ਕਰ। ਤਦ ਗੁਰੂ ਜੀ ਨੇ ਮੱਥਾ ਟੇਕਿਆ ਤੇ ਖੜ੍ਹੇ ਹੋ ਕੇ ਇਹ ਸਿਫਤ ਮਹਾਰਾਜ ਦੀ ਗਾਵੀ। ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ,
ਚੰਦ ਸੂਰਜ ਦੋਏ ਗੁਫੈ ਨਾ ਦੇਖਾ, ਸੁਪਨੇ ਸੌਣ ਨਾ ਥਾਓ। ਪੀ ਤੇਰੀ ਕੀਮਤ ਨਾ ਪਵੇ, ਹੋਂ ਕੇ ਵਡਿਆਖਾਂ ਨਾਓ। ਸਾਚਾ ਨਿਰੰਕਾਰ ਨਿਜ ਥਾਏ, ਸੁਣ ਸੁਣ ਆਖਣ ਆਖਣਾ। ਜੇ ਪਾਵੇ ਕਰੇ ਤਮਾਏ ਰਹਾਓ। ਕੁੱਸਾ ਕਟਿਆ ਵਾਰ ਵਾਰ, ਪੀਸਣ ਪੀਸਾ ਪਾਏ। ਅੱਗੀ ਸੇਤੀ ਜਾਲੀਆਂ, ਪਸਮ ਸੇਤੀ ਰਲ ਜਾਓ। ਪੀ ਤੇਰੀ ਕੀਮਤ ਨਾਮ ਪਵੇ, ਹੋਂ ਕੇ ਵਡਿਆਖਾਂ ਨਾਓ। ਪੰਖੀ ਹੋਏ ਕਹਿ ਜੇ ਪਵਾਂ, ਸਹਿ ਅਸਮਾਨੀ ਜਾਓ। ਨਦਰੀ ਕਿਸੈ ਨਾ ਆਵੋ, ਨਾ ਕਿਛ ਪੀਆ ਨਾ ਖਾਓ। ਪੀ ਤੇਰੀ ਕੀਮਤ ਨਾ ਪਵੇ, ਹੋਂ ਕੇ ਵਡਿਆਖਾਂ ਨਾਓ। ਨਾਨਕ ਕਾਗਦ ਲੱਖ ਮਣਾ, ਪੜ ਪੜ ਕੀਚੈ ਪਾਓ। ਮਸੂ ਤੋਟ ਨਾ ਆਵਈ, ਲੇਖਣ ਪੌਣ ਚਲਾਓ। ਪੀ ਤੇਰੀ ਕੀਮਤ ਨਾ ਪਵੇ, ਹੋਂ ਕੇ ਵਡਿਆਖਾਂ ਨਾਓ। ਇਸ ਪਰ ਧੁਨ ਆਈ, ਨਾਨਕ ਮੇਰਾ ਹੁਕਮ ਤੇਰੀ ਨਦਰੀ ਆਇਆ ਹੈ, ਤੂੰ ਮੇਰੇ ਹੁਕਮ ਦੀ ਸਿਫਤ ਕਰ। ਤਦ ਗੁਰੂ ਜੀ ਬੋਲੇ, ਹੇ ਪਿਤਾ ਜੀ, ਜੀਵ ਕੀ ਆਖ ਸਕਦਾ ਹੈ, ਜੋ ਮੈਂ ਡਿੱਠਾ ਹੈ ਕਹਿਣ ਜੋਗਾ ਨਹੀਂ, ਤੂੰ ਹੈ। ਤਦ ਬਾਬਾ ਬੋਲਿਆ, ਰਾਗ ਆਸਾ ਵਿੱਚ ਜਪ ਕੀਤਾ ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰ ਗੁਰਪ੍ਰਸਾਦ। ਜਪ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਤਦ ਫੇਰ ਸੱਚੇ ਪੁਰਖ ਤੋਂ ਆਗਿਆ ਆਈ, ਹੁਕਮ ਹੋਇਆ, ਨਾਨਕ ਜਿਸ ਉੱਪਰ ਤੇਰੀ ਨਜ਼ਰ ਅਤੇ ਸੁੱਪਰ ਮੇਰੀ ਨਜ਼ਰ, ਜਿਸ ਉੱਪਰ ਤੇਰਾ ਕਰਮ ਅਤੇ ਸੁੱਪਰ ਮੇਰਾ ਕਰਮ, ਮੇਰਾ ਨਾਉਂ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਉਂ ਗੁਰ ਪਰਮੇਸ਼ਰ। ਤਬ ਗੁਰੂ ਨਾਨਕ ਪੈਰੀ ਪਾਇਆ ਸਿਰ ਪਾਉ ਦਰਗਾਹੋਂ ਬਾਬੇ ਨੂੰ ਮਿਲਿਆ। ਤਦ ਗੁਰੂ ਜੀ ਨੇ ਬੜੀ ਨਿਮਰਤਾ ਵਿੱਚ ਇਹ ਗਾਵਿਆ, ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ, ਜੈ ਜੈ ਦੇਖਾਂ ਤੈ ਤੈ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ, ਨਾ ਜਾਣਾ ਮੇਉ ਨਾ ਜਾਣਾ ਜਾਲੀ, ਜਾਂ ਦੁੱਖ ਲਾਗੈ ਤਾਂ ਤੁਝੈ ਸੰਭਾਲੀ ਰਹਾਓ, ਤੂੰ ਭਰਪੂਰ ਜਾਣਿਆ ਮੈਂ ਦੂਰ, ਜੋ ਕੁਛ ਕਰੀ ਸੋ ਤੇਰੇ ਹਦੂਰ, ਤੂੰ ਦੇਖੇ ਹੋ ਮੁਕਰ ਪਾਓ, ਤੇਰੇ ਕੰਮ ਨਾ ਤੇਰੇ ਨਾਏ, ਜੇਤਾ ਦੇ ਤੇਤਾ ਹੋ ਖਾਓ, ਵਿਆਹ ਦਰ ਨਾਹੀ ਕਹਿ ਦਰ ਜਾਓ, ਨਾਨਕ ਏਕ ਕਹਿ ਅਰਦਾਸ, ਜੀਓ ਪਿੰਡ ਸਭ ਤੇਰੇ ਪਾਸ, ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨੋ, ਆਪੇ ਵੇਖੈ ਸੁਣੇ ਆਪੇ ਹੀ, ਕੁਦਰਤ ਕਰੇ ਜਹਾਨੋ, ਜੋ ਤਿਸ ਪਾਵੇ ਨਾਨਕਾ ਹੁਕਮ ਸੋਈ ਪਰਵਾਨੋ। ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਆਰਤੀ ਵਾਲਾ ਸ਼ਬਦ ਗਗਨਮੈ ਥਾਲ ਸਤਿਗੁਰਾਂ ਨੇ ਇਸ ਵੇਲੇ ਉਚਾਰਿਆ। ਉਸ ਮਾਜਰੇ ਨੂੰ ਜੋ ਅਨੰਤ ਅਤੇ ਅਨਾਦ ਦੇਸ਼ ਕਾਲ ਰਹਿਤ ਆਪਣੇ ਸੱਚਖੰਡ ਵਿੱਚ ਵਰਤਿਆ, ਜਿਸ ਦਾ ਅਨੁਭਵ ਜਿਸ ਡਿੱਠਾ ਉਸ ਨੂੰ ਹੈ, ਐਉਂ ਸਮਝਣ ਸਮਝਾਉਣ ਦਾ ਯਤਨ ਹੋਇਆ ਹੈ। ਭਾਵ ਇਹ ਹੈ ਕਿ ਵਾਹਿਗੁਰੂ ਵੱਲੋਂ ਸਤਿਗੁਰੂ ਜੀ ਦੇ ਪਰਮ ਅਤੇ ਪੂਰਨ ਸ਼ੁੱਧ ਆਤਮਾ ਵਿੱਚ ਰੱਬੀ ਤਾਕਤ, ਅਲੂਹੀਅਤ, ਦੈਵੀ ਸ਼ਕਤੀ ਕਿਸੇ ਐਸੇ ਰੰਗ ਵਿੱਚ ਭਰੀ ਗਈ ਕਿ ਜਿਸ ਨੂੰ ਭਰੀ ਗਈ ਕਹਿਣਾ ਵੀ ਠੀਕ ਨਹੀਂ। ਉਸ ਦਾ ਪ੍ਰਯੋਜਨ ਇਹ ਸੀ
ਕਿ ਗੁਰੂ ਜੀ ਜੋ ਧੁਰੋਂ ਜਗਤ ਰੱਖਿਆ ਲਈ ਆਏ ਸਨ ਅਤੇ ਹੁਣ ਤੱਕ ਸੰਸਾਰ ਦੇ ਸਾਰੇ ਤਜਰਬੇ ਕਰਦੇ ਇਸ ਦੁੱਖਾਂ ਨਾਲ ਭਰੇ ਮਨੁੱਖ ਮੰਡਲ ਦੇ ਦੁੱਖ ਆਪੂ ਵੀ ਸਹਿ ਸਹਿ ਕੇ ਪੂਰੇ ਜਾਣੂ ਹੋ ਗਏ ਸਨ ਆਪਣਾ ਕੰਮ ਆਰੰਭ ਦੇਣ। ਉਹਨਾਂ ਦੀ ਗੁਰੂ ਤਵ ਸ਼ੁਰੂ ਤੋਂ ਪੂਰਨ ਸੀ, ਉਹਨਾਂ ਦਾ ਰੁੱਖ ਅਤੇ ਲਗਨ ਪੂਰੇ ਵਾਹਿਗੁਰੂ ਦੇ ਚਰਨੀ ਅਭੇਦ ਸੀ। ਹੁਣ ਵਾਹਿਗੁਰੂ ਜੀ ਨੇ ਇਸ ਮਨੁੱਖ ਜਾਮੇ ਵਿੱਚ ਦਰਸ਼ਨ ਦੇ ਕੇ ਉਹਨਾਂ ਨੂੰ ਆਪਣੇ ਵਾਹਿਗੁਰੂ ਦੀ ਟੇਕ ਅਤੇ ਸੰਸਾਰ ਉਧਾਰ ਲਈ ਆਗਿਆ ਕੀਤੀ। ਉਹਨਾਂ 'ਤੇ ਪਹਿਲਾਂ ਤੋਂ ਹੀ ਮਿਹਰ ਸੀ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਅਤੇ ਜਨਮ ਸਾਖੀ ਦੱਸਦੀ ਹੈ ਕਿ ਵਾਹਿਗੁਰੂ ਨੇ ਕਿਹਾ, ਤੇਰਾ ਨਾਂ ਗੁਰ ਪਰਮੇਸ਼ਰ, ਸੋ ਉਹਨਾਂ ਵਿੱਚ ਰੱਬੀ ਸ਼ਕਤੀ ਦਾ ਨਿਵਾਸ ਪਹਿਲਾਂ ਤੋਂ ਪੂਰਨ ਸੀ ਅਤੇ ਹੁਣ ਪਾਰ ਬ੍ਰਹਮ ਦੀ ਆਗਿਆ ਸਾਰੇ ਜਗਤ ਵਿੱਚ ਸਤਨਾਮ ਦਾ ਛੱਟਾ ਦੇਣ ਦੀ ਸੀ। ਇਸੇ ਮੇਲ ਅਤੇ ਦਾਤ ਪ੍ਰਾਪਤ ਕਰਨ ਨੂੰ ਗੁਰੂ ਜੀ ਨੇ ਆਪ ਦੱਸਿਆ ਹੈ, ਅਪ੍ਰਮ ਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਸੋ ਇਸ ਮਨੁੱਖ ਜਾਮੇ ਵਿੱਚ ਗੁਰੂ ਅਕਾਲ ਪੁਰਖ ਆਪ ਸੀ ਅਤੇ ਕੋਈ ਦੇਹਧਾਰੀ ਗੁਰੂ ਜੀ ਦਾ ਗੁਰੂ ਨਹੀਂ ਸੀ। ਇਹ ਗੱਲ ਵੀ ਉਹਨਾਂ ਨੇ ਆਪ ਦੱਸੀ ਹੈ, ਵੀ ਜੋ ਸੁਜੈ ਕੋ ਨਹੀਂ ਬਹਿ ਦੁਲੀਚਾ ਪਾਏ, ਨਰਕ ਨਿਵਾਰਨ ਨਰਹ ਨਰ ਸਾਚੋਂ ਸਾਚੈ ਨਾਏ। ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਜੋਨੀ ਵਿੱਚ ਆਇਆ ਕਹਿਣਾ ਉਹਨਾਂ ਦੀ ਆਪਣੀ ਸਿੱਖਿਆ ਵਿੱਚ ਮੰਨੇ ਹੈ। ਉਹਨਾਂ ਨੂੰ ਨਿਰਾ ਮਨੁੱਖ ਕਹਿਣਾ ਵੀ ਉਹਨਾਂ ਦੀ ਭਾਰੀ ਬੇਅਦਬੀ ਕਰਨ ਅਤੇ ਕੂੜ ਤੋਲਣਾ ਹੈ। ਉਹ ਜੋ ਕੁਛ ਸਨ ਕਿਹਾ ਨਹੀਂ ਜਾਂਦਾ। ਦ੍ਰਿਸ਼ਟਾਂਤ ਇੱਕ ਸੋਨੇ ਦੀ ਡਲੀ ਦਾ ਹੈ, ਜਿਸ ਨੂੰ ਅੱਗ ਵਿੱਚ ਅੱਗ ਦਾ ਪ੍ਰਵੇਸ਼ ਹੋ ਕੇ ਉਸ ਨੂੰ ਅੱਗ ਰੂਪ ਕਰ ਜਾਂਦਾ ਹੈ। ਹੁਣ ਉਹ ਸੋਨਾ ਵੀ ਹੈ ਅਤੇ ਅੱਗ ਵੀ ਹੈ। ਸਾਰੇ ਗੁਣ ਅੱਗ ਦੇ ਵੀ ਉਸ ਵਿੱਚ ਹਨ ਅਤੇ ਉਹ ਸੋਨਾ ਵੀ ਹੈ। ਇਹ ਦ੍ਰਿਸ਼ਟਾਂਤ ਵੀ ਪੂਰਾ ਨਹੀਂ ਢੁੱਕਦਾ, ਕਿਉਂਕਿ ਦ੍ਰਿਸ਼ਟਾਂਤ ਦੇਸ਼ ਕਾਲ ਦਾ ਹੈ ਅਤੇ ਉਹਨਾਂ ਦੀ ਰੱਬੀਅਤ ਦਾ ਸੰਬੰਧ ਆਦੇਸ਼ ਅਕਾਲੀ ਅਤੇ ਅਜ਼ਲੀ ਰਿਸ਼ਤਾ ਹੈ। ਪਰ ਇਹ ਦ੍ਰਿਸ਼ਟਾਂਤ ਕੁਛ ਖਿਆਲ ਦੇ ਜਾਂਦਾ ਹੈ। ਇਸੇ ਵਾਸਤੇ ਗੁਰੂ ਨਾਨਕ ਦੇਵ ਗੋਬਿੰਦ ਰੂਪ ਪੰਜਵੇਂ ਸਤਿਗੁਰਾਂ ਨੇ ਲਿਖਿਆ ਹੈ। ਇਸੇ ਲਈ ਜਨਮ ਸਾਖੀ ਨੇ ਗੁਰੂ ਨਾਨਕ ਦੇਵ ਨੂੰ ਵਾਹਿਗੁਰੂ ਜੀ ਦੀ ਜ਼ਬਾਨੀ ਗੁਰੂ ਪਰਮੇਸ਼ਰ ਲਿਖਿਆ ਹੈ। ਉੱਥੇ ਵਾਹਿਗੁਰੂ ਆਪ ਨੂੰ ਪਾਰ ਬ੍ਰਹਮ ਪਰਮੇਸ਼ਰ ਆਖਦਾ ਹੈ ਅਤੇ ਗੁਰੂ ਜੀ ਨੂੰ ਗੁਰੂ ਪਰਮੇਸ਼ਰ ਆਖਦਾ ਹੈ। ਇਸੇ ਭੇਤ ਨੂੰ ਭੱਟਾਂ ਨੇ ਪ੍ਰਤੱਖ ਹਰ ਅਤੇ ਆਪ ਨਾਰਾਇਣ ਕਲਾ ਧਾਰ ਜਗਮੈਂ ਪਰਵਰਿਓ ਕਹਿ ਕੇ ਦਰਸਾਇਆ ਹੈ ਅਤੇ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਆਖਿਆ ਹੈ, ਨਿਰੰਕਾਰ ਨਾਨਕ ਦਿਓ ਨਿਰੰਕਾਰ ਆਕਾਰ ਬਣਾਇਆ। ਗੁਰੂ ਜੀ ਨੇ ਆਪਣੀ ਪੂਰਨ ਹਉਮੈ ਅਭਾਵਤਾ ਵਿੱਚ ਆਪਣੇ ਆਪ ਨੂੰ ਵਾਹਿਗੁਰੂ ਦਾ ਢਾਡੀ ਜਸ ਕਰਨ ਵਾਲਾ ਲਿਖਿਆ ਹੈ ਅਤੇ ਆਪਣੀ ਰੱਬੀ ਦਾਤ ਪ੍ਰਾਪਤੀ ਦਾ ਆਪ ਪਤਾ ਦਿੱਤਾ ਹੈ। ਹਉਂ ਢਾਡੀ ਬੇਕਾਰ ਕਾਰੈ ਲਾਇਆ, ਰਾਤ ਦਹਿ ਕੈ ਵਾਰ ਧੁਰੋਂ ਫਰਮਾਇਆ, ਢਾਡੀ ਸੱਚੈ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ, ਢਾਡੀ ਕਰੇ ਪਸਾਓ ਸ਼ਬਦ ਵਜਾਇਆ, ਨਾਨਕ ਸੱਚ ਸਲਾਹ ਪੂਰਾ ਪਾਇਆ। ਇੱਥੇ ਗੁਰੂ ਜੀ ਨੇ ਪਹਿਲਾਂ ਆਪਣੀ ਪੂਰਨ ਹਉਮੈ ਅਭਾਵਤਾ ਦਿਖਾਈ ਹੈ, ਜੋ ਹੋਰ ਕਈ ਅਵਤਾਰਾਂ ਪੈਗੰਬਰਾਂ ਨੇ ਆਪਣਾ ਰੂਹਾਨੀ ਰੱਬੀ ਪੈਗਾਮ ਦੱਸਣ ਲੱਗਿਆਂ ਮੈਂ ਵਿੱਚ ਦੱਸਿਆ ਹੈ। ਉਹਨਾਂ ਦੇ ਉਪਾਸ਼ਕ ਉਸ ਨੂੰ ਉਹਨਾਂ ਦੀ ਰੂਹਾਨੀ ਵਸੀਕਾਰਤਾ ਬਿਆਨ ਕਰਦੇ ਹਨ, ਪਰ ਇਸ ਵਿੱਚ ਹਉਂ ਦਾ ਲੇਸ਼ ਆ ਜਾਂਦਾ ਹੈ। ਸਤਿਗੁਰੂ ਨੇ ਇੱਥੇ ਦਾਓ ਨਹੀਂ ਖਾਧਾ, ਆਪਣੇ ਆਪ ਨੂੰ ਵਾਹਿਗੁਰੂ ਦਾ ਢਾਡੀ ਦੱਸ ਕੇ ਅਤੇ ਵਿਹਲਾ ਦੱਸ ਕੇ ਹਉਂ ਅਭਾਵਤਾ ਦੱਸੀ, ਪਰ ਇਹ ਗੱਲ ਉਹਨਾਂ ਦੇ ਨੀਵੇਂ ਹੋਣ ਦੀ ਔਰ ਅਸਮਾਨੀ ਰੂਹਾਨੀ ਰੱਬੀ ਵਸੀਕਾਰਤਾ ਤੋਂ ਸੱਖਣੇ ਹੋਣ ਦੀ ਦਲੀਲ ਨਹੀਂ ਹੈ। ਉਹਨਾਂ ਵਾਹਿਗੁਰੂ ਦੀ ਮਿਹਰ ਦੀ ਵਡਿਆਈ ਕਰਦਿਆਂ ਆਪਣੀ ਰੂਹਾਨੀ ਵਸੀਕਾਰਤਾ ਅਤੇ ਔਜ਼ ਨੂੰ ਇਸ ਤਰ੍ਹਾਂ ਦੱਸਿਆ ਹੈ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਉੱਥੋਂ ਸੱਚੀ ਸਿਫਤ ਸਲਾਹ ਅੰਮ੍ਰਿਤ ਨਾਮ ਦਾਤ ਪ੍ਰਾਪਤ ਹੋਣ ਦਾ ਪਤਾ ਦਿੱਤਾ। ਉਸ ਨਾਮ ਦਾਤ ਦਾ ਜਗਤ ਵਿੱਚ ਪਸਾਓ ਪ੍ਰਚਾਰ ਕਰਨਾ ਆਪਣਾ ਰੱਬੀ ਕਮਾਮ ਦੱਸਿਆ ਅਤੇ ਅੰਤ ਪੂਰੇ ਵਾਹਿਗੁਰੂ ਨੂੰ ਪੂਰੀ ਤਰ੍ਹਾਂ ਪ੍ਰਾਪਤ ਕਰ ਲੈਣ, ਰੱਬੀ ਰੰਗ ਵਿੱਚ ਰੰਗੇ ਰਹਿਣ ਦਾ ਪਤਾ ਦੇ ਦਿੱਤਾ। ਜੈਸੀ ਮੈਂ ਆਵੈ ਖਸਮ ਕੀ ਬਾਣੀ ਅਤੇ ਬੀਜੋਂ ਸੂਝੇ ਕੂ ਨਹੀਂ ਬਹਿ ਦੁਲੀਚਾ ਪਾਏ ਆਦਿਕ ਥਾਈ ਉਹਨਾਂ ਦੀ ਰੱਬੀ ਵਸੀਕਾਰਤਾ ਦਾ ਪਤਾ ਉਹਨਾਂ ਦੀ ਆਪਣੀ ਬਾਣੀ ਤੋਂ ਪਿਆ ਲੱਗਦਾ ਹੈ। ਸੋ ਵਾਹਿਗੁਰੂ ਨੂੰ ਗਰਭ ਜੂਨ ਵਿੱਚ ਆ ਕੇ ਨਾਨਕ ਰੂਪ ਵਿੱਚ ਪ੍ਰਗਟ ਹੋਇਆ ਆਖਣਾ ਵੀ ਨਹੀਂ ਬਣਦਾ, ਪਰ ਉਹਨਾਂ ਨੂੰ ਨਿਰਾ ਮਨੁੱਖ ਕਹਿਣਾ ਵੀ ਝੂਠ ਬੋਲਣਾ ਹੈ। ਉਹ ਰੱਬੀ ਨੂਰ ਦੇ ਸੋਮੇ, ਉਹ ਪੂਰਨ ਬ੍ਰਹਮ ਗਿਆਨ ਦੇ ਦਾਤਾ, ਉਹ ਇਲਾਹੀ ਰੰਗ ਦੇ ਰੰਗੇ, ਉਹ ਅਲੂਹੀਅਤ ਰੱਬੀਅਤ ਦੈਵੀ ਸ਼ਕਤੀ ਤੇ ਤਾਣ ਦੇਸ਼ ਸਰਸ਼ਾਰ ਚਸ਼ਮੇ, ਉਹ ਇਲਾਹੀ ਗੁਣਾਂ ਦੇ ਦਿੱਪਤ ਸੂਰਜ, ਹਰ ਵੇਲੇ ਵਾਹਿਗੁਰੂ ਦੇ ਰੰਗ ਵਿੱਚ ਲੀਨ, ਅੰਦਰ ਬਾਹਰ ਮੱਛਲੀ ਵਾਂਗ ਵਾਹਿਗੁਰੂ ਨੀਰ ਦੇ ਵਾਸੀ, ਤਿੰਨਾਂ ਕਾਲਾਂ ਵਿੱਚ ਤੇ ਅਕਾਲ ਤਿੰਨਾਂ ਕਾਲਾਂ ਵਿੱਚ ਤੇ ਅਵਸਥਾ ਵਿੱਚ ਕਦੇ ਨਾ ਸਾਈਂ ਤੋਂ ਵਿਛੋੜੇ। ਵਿੱਚ ਅੰਤਰੇ ਦੂਰੀ ਵਿੱਚ ਆਉਣ ਵਾਲੇ ਅੰਤਰ ਆਤਮੇ ਸਦਾ ਮਿਲ ਰਹੇ, ਚਾਨਣਾ ਹੀ ਚਾਨਣਾ। ਗੁਰੂ ਨਾਨਕ ਦੇਵ ਗੋਬਿੰਦ ਰੂਪ ਸਨ, ਹਨ ਤੇ ਹੋਣਗੇ। ਇਸ ਪ੍ਰਕਾਰ ਦੇ ਉਹਨਾਂ ਦੇ ਵਜੂਦ ਬਾਬਤ ਭਾਵ ਬਾਕੀ ਸਤਿਗੁਰਾਂ ਦੀ ਬਾਣੀ ਭੱਟਾਂ ਦੇ ਸਵਈਆਂ ਤੇ ਭਾਈ ਗੁਰਦਾਸ ਤੇ ਭਾਈ ਗੁਰਦਾਸ ਸਿੰਘ ਦੂਜੇ ਦੀ ਬਾਣੀ ਵਿੱਚ ਸਪਸ਼ਟ ਹਨ। ਦਸਵੇਂ ਪਾਤਸ਼ਾਹ ਜੀ ਨੇ ਵੀ ਆਪਣੇ ਦਰਗਾਹੇ ਜਾਣ ਪੁੱਤ ਦੀ ਵਡਿਆਈ ਪ੍ਰਾਪਤ ਕਰਨ ਦਾ ਹਾਲ ਇਸੇ ਤਰ੍ਹਾਂ ਦੱਸਿਆ ਹੈ। ਪਰ ਇਹ ਕਹਿੰਦਿਆਂ ਉਹ ਹੋਂ ਵਿੱਚ ਨਹੀਂ ਜਾਂਦੇ, ਲੇਸ਼ਾ ਵਿਦਿਆ ਵਿੱਚ ਵੀ ਨਹੀਂ ਜਾਂਦੇ। ਨਿੱਜ ਨੂੰ ਢਾਡੀ ਤੇ ਦਾਸ ਆਖਦੇ ਹਨ, ਨਿਮਰਤਾ ਕਰਦੇ ਹਨ, ਪਰ ਆਪਣੇ ਰੱਬ ਅੱਗੇ ਪਰ ਨਾਲ ਹੀ ਆਪਣੀ ਰੱਬੀ ਵਸੀਕਾਰਤਾ ਵੱਲੋਂ ਰੱਬ ਦੇ ਰੰਗ ਨਾਲ ਭਰਪੂਰ ਹੋਣੋਂ ਰੱਬੀਅਤ ਈਸ਼ਵਰਤਵ ਅਲੂਹੀਅਤ ਦੈਵੀ ਸ਼ਕਤੀ ਨਾਲ ਸਰਸ਼ਾਰ ਹੋਣੋਂ ਕਦੇ ਇਨਕਾਰ ਨਹੀਂ ਕਰਦੇ। ਔਰ ਆਪ ਇਸ ਦੇ ਪਤੇ ਵੀ ਦਿੰਦੇ ਹਨ ਤੇ ਆਪਣੀ ਉੱਚੀ ਰੱਬੀ ਵਸੀਕਾਰਤਾ ਸਾਫ਼ ਦੱਸਦੇ ਹਨ। ਇਹ ਹਉਮੈ ਦਾ ਅਭਾਵ ਪੂਰਨ ਹੈ ਤੇ ਇਹ ਸੱਚ ਦਾ ਪ੍ਰਕਾਸ਼ ਪੂਰਨ ਹੈ। ਹਉਮੈ ਦਾ ਅਭਾਵ ਕਰਦੇ ਐਸੀ ਨਿਮਰਤਾ ਨਹੀਂ ਕਰਦੇ ਕਿ ਸੱਚ ਲੋਪ ਹੋ ਜਾਏ ਤੇ ਉਹਨਾਂ ਦੇ ਅਸਲ ਸਰੂਪ ਬਾਬਤ ਗਲਤ ਬਿਆਨ ਪੈਦਾ ਹੋ ਜਾਏ। ਨਾ ਸੱਚ ਬਿਆਨ ਕਰਦੇ ਐਸੇ ਤਰੀਕੇ ਵਿੱਚ ਜਾਂਦੇ ਹਨ ਕਿ ਜਿਸ ਨਾਲ ਹਉਮੈ ਲੱਸਾਂ ਮਾਰਨ ਲੱਗ ਜਾਏ। ਕੇਵਲ ਉਚਾਰਨ ਵਿੱਚ ਨਹੀਂ, ਕਈ ਇੱਕ ਸਾਖੀਆਂ ਵਿੱਚ ਉਹਨਾਂ ਦੀਆਂ ਕਰਨੀਆਂ ਤੋਂ ਉਹਨਾਂ ਦੀ ਰੱਬੀ ਵਸੀਕਾਰਤਾ ਦਾ ਪਤਾ ਵੀ ਮਿਲ ਜਾਂਦਾ ਹੈ। ਕਸ਼ਮੀਰ ਵਿੱਚ ਬ੍ਰਹਮਦਾਸ ਪੰਡਿਤ ਜਦ ਗੁਰੂ ਨੂੰ ਮਿਲ ਕੇ ਸਮਝ ਬੁੱਝ ਕੇ ਫਿਰ ਫਿਰ ਡੋਲਦਾ ਹੈ ਤਾਂ ਗੁਰੂ ਜੀ ਉਸ ਨੂੰ ਆਖਦੇ ਹਨ, ਜਾ ਗੁਰੂ ਕਰ। ਉਸ ਪੁੱਛਿਆ, ਕਿੱਥੋਂ ਲੱਭਾਂ? ਤਾਂ ਆਪ ਨੇ ਪਤਾ ਦਿੱਤਾ, ਉੱਥੇ ਇੱਕ ਮੰਦਰ ਵਿੱਚ ਇੱਕ ਸੂਹੇ ਬਸਤਰਾਂ ਵਾਲੀ ਸੂਰਤ ਨੇ ਉਸ ਨੂੰ ਮਾਰਿਆ। ਬ੍ਰਹਮਦਾਸ ਨੇ ਪੁੱਛਿਆ, ਮੈਂ ਤਾਂ ਗੁਰੂ ਲੱਭਦਾ ਆਇਆ ਹਾਂ। ਜਵਾਬ ਮਿਲਿਆ, ਇਹ ਹੁਣ ਤੱਕ ਤੇਰਾ ਗੁਰੂ ਰਿਹਾ ਹੈ, ਇਹ ਮਾਇਆ ਹੈ। ਉਸ ਪੁੱਛਿਆ, ਮੈਂ ਤਾਂ ਸੱਚਾ ਗੁਰੂ ਕਰਨਾ ਹੈ। ਜਵਾਬ ਮਿਲਿਆ, ਗੁਰੂ ਸੱਚਾ ਤਾਂ ਉਹ ਸੀ ਜਿਸ ਪਾਸੋਂ ਤੂੰ ਆਇਆ ਹੈ। ਤਦ ਬ੍ਰਹਮਦਾਸ ਗੁਰੂ ਜੀ ਦੀ ਪੈਰੀਂ ਆ ਪਿਆ ਤਾਂ ਗੁਰੂ ਜੀ ਦੇ ਨਾਮ ਦਾਨ ਦੇਣ ਨਾਲ ਪਰਮੇਸ਼ਰ ਦੇ ਪਿਆਰ ਵਿੱਚ ਰੰਗਿਆ ਗਿਆ, ਕਿਤਾਬਾਂ ਦੇ ਭਾਰ ਸੱਟ ਪਾਏ ਤੇ ਸੁਖੀ ਹੋਇਆ। ਇਸ ਤੋਂ ਸਪਸ਼ਟ ਹੈ ਕਿ ਗੁਰੂ ਜੀ ਦੀ ਰੱਬੀ ਵਸੀਕਾਰਤਾ। ਇਸ ਰੱਬੀ ਵਸੀਕਾਰਤਾ ਦੇ ਦਰਜੇ ਦਾ ਨਾਮ ਜੋ ਮਨੁੱਖ ਤੋਂ ਬਹੁ ਉੱਚਾ ਹੈ, ਦੇਵੀ ਦੇਵਤੇ ਪੈਗੰਬਰ ਅਵਤਾਰ ਸਾਰੇ ਮਨੁੱਖੀ ਦਰਜਿਆਂ ਤੋਂ ਵੀ ਉੱਚਾ ਹੈ, ਗੁਰੂ ਹੈ। ਗੁਰਬਾਣੀ ਵਿੱਚ ਇਸ ਨੂੰ ਗੁਰੂ ਤੇ ਸਤਿਗੁਰੂ ਕਰਕੇ ਦੱਸਿਆ ਹੈ। ਗੁਰੂ ਪਦ ਦਾ ਅਰਥ ਨਿਰਾ ਉਸਤਾਦ ਜਾਂ ਮੁਰਸ਼ਦ ਹੋ ਚੁੱਕਾ ਸੀ, ਇਸ ਕਰਕੇ ਜਨਮ ਸਾਖੀ ਵਿੱਚ ਰੱਬ ਜੀ ਗੁਰੂ ਨਾਨਕ ਨੂੰ ਗੁਰੂ ਪਰਮੇਸ਼ਰ ਦਾ ਨਾਮ ਦਿੰਦੇ ਹਨ, ਅਰਥਾਤ ਉਹ ਗੁਰੂ ਹਨ ਪਰ ਜਿਨ੍ਹਾਂ ਵਿੱਚ ਪਰਮੇਸ਼ਰ ਇਸ ਤਰ੍ਹਾਂ ਨਿਵਾਸ ਕਰਦਾ ਹੈ ਕਿ ਉਹ ਪਰਮੇਸ਼ਰ ਤੋਂ ਭਿੰਨਤਾ ਅੰਤਰੇ ਵਿਥ ਵਿਛੋੜੇ ਵਿੱਚ ਤ੍ਰੈਕਾਲ ਨਹੀਂ ਆ ਸਕਦੇ। ਪਰਮੇਸ਼ਰ ਉਹਨਾਂ ਤੋਂ ਕਦੇ ਜੁਦਾ ਨਹੀਂ ਹੋ ਸਕਦਾ। ਉਹ ਪਰਮੇਸ਼ਰ ਗੁਰੂ ਜਾਂ ਗੁਰੂ ਪਰਮੇਸ਼ਰ ਹਨ। ਇਹੋ ਇਲਾਹੀ ਭੇਦ ਪੰਜਵੇਂ ਸਤਿਗੁਰਾਂ ਨੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਵਾਲੇ ਸ਼ਬਦ ਵਿੱਚ ਨਿਰੂਪਣ ਕੀਤਾ ਹੈ। ਭਾਈ ਗੁਰਦਾਸ ਦੂਜੇ ਨੇ ਕਿਹਾ ਹੈ, ਵਾਹ ਪ੍ਰਗਟਿਓ ਪੁਰਖ ਭਗਵੰਤ ਰੂਪ ਤੇ ਭੱਟਾਂ ਦੱਸਿਆ ਹੈ ਪਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ। ਇਹ ਸਾਰੇ ਲਫ਼ਜ਼ ਗੋਬਿੰਦ ਰੂਪ ਭਗਵੰਤ ਰੂਪ ਪ੍ਰਤੱਖ ਹਰ ਉਸੇ ਤਾਤਪਰਜ ਦੇ ਹਨ ਜੋ ਜਨਮ ਸਾਖੀ ਦਾ ਪਦ ਹੈ ਗੁਰ ਪਰਮੇਸ਼ਰ। ਇਹ ਉਹ ਦਰਜਾ ਹੈ ਜੋ ਵਾਹਿਗੁਰੂ ਜੋਨੀ ਵਿੱਚ ਆਏ ਦਾ ਲਖਾਇਕ ਨਹੀਂ ਹੈ। ਸੋ ਪਾਰ ਬ੍ਰਹਮ ਪਰਮੇਸ਼ਰ ਦੇ ਨਿਜ ਪਿਆਰੇ ਦਾ ਹੈ। ਜੋ ਉਸ ਨਾਲ ਨਿਰੰਤਰ ਅਭੇਦ ਮੇਲ ਵਿੱਚ ਹੈ, ਪਰ ਜੋ ਮਨੁੱਖਾਂ ਫਿਲਸਫਾਦਾਨਾਂ ਪੀਰਾਂ ਪੈਗੰਬਰਾਂ ਅਵਤਾਰਾਂ ਤੋਂ ਉੱਚਾ ਹੈ, ਇਸ ਵਿੱਚ ਰੱਬੀ ਸ਼ੀਸ਼ੇ ਦੀ ਸਦਰਸ਼ਤਾ ਹੈ ਜੋ ਸਾਈਂ ਰੂਪ ਨੂੰ ਸਾਂਗੋਪਾਂਗ ਪ੍ਰਤੱਖ ਕਰ ਦਰਸਾਉਂਦੀ ਹੈ ਅਤੇ ਜਿਸ ਵਿੱਚ ਗੁਪਤ ਪ੍ਰਗਟ ਸੰਸਾਰ ਦੀਆਂ ਸਾਰੀਆਂ ਜੀਵਤ ਸ਼ਕਤੀਆਂ, ਜੀਵਨ ਸ਼ਕਤੀਆਂ ਅਤੇ ਦਾਮਨਿਕ ਸ਼ਕਤੀਆਂ ਅਤੇ ਵਸੀਕਾਰਤਾ ਹੁੰਦੀ ਹੈ, ਜੋ ਕੇਵਲ ਉਪਦੇਸ਼ ਦਾਤਾ ਨਹੀਂ ਹੁੰਦਾ ਪਰ ਇਸ ਤੋਂ ਵੱਧ ਜੀਅਦਾਨ ਦਾ ਦਾਤਾ ਹੁੰਦਾ ਹੈ। ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ, ਇਹ ਗੁਰੂ ਦੀ ਸ਼ਕਤੀ ਹੈ ਆਪਣੇ ਆਪ ਵਿੱਚੋਂ, ਆਪ ਦੇ ਖਜ਼ਾਨੇ ਵਿੱਚੋਂ ਜੀ ਦਾਨ ਦੇ ਕੇ ਦਾਤਾ ਮੁਰਦੇ ਜੀ ਵਾਲਦਾ ਹੈ ਅਤੇ ਜਗਤ ਵਿੱਚ ਕਰਮਬੱਧ ਹੋ ਕੇ ਕੈਦੀਆਂ ਦੇ ਕੈਦ ਖਾਨੇ ਜਾਣ ਵਾਂਗੂ ਨਹੀਂ ਆਉਂਦਾ, ਸਗੋਂ ਪਰਮ ਸੁਤੰਤਰ ਪਰਉਪਕਾਰ ਦੀ ਖਾਤਰ ਜਗਤ ਦੇ ਉਧਾਰ ਵਾਸਤੇ ਜਗਤ ਵਿੱਚ ਆਉਂਦਾ ਹੈ। ਜਿਸ ਤਰ੍ਹਾਂ ਉਪਦੇਸ਼ਕ ਅਤੇ ਡਾਕਟਰ ਜੇਲ੍ਹ ਵਿੱਚ ਪਰਉਪਕਾਰ ਕਰਨ ਜਾਂਦੇ ਹਨ, ਉਹ ਕਰਮਬੱਧ ਅੰਦਰ ਨਹੀਂ ਜਾਂਦੇ, ਇਸੇ ਕਰਕੇ ਗੁਰੂ ਨੂੰ ਜਨਮ ਮਰਨ ਰਹਿਤ ਆਖੀਦਾ ਹੈ। ਹਾਂਜੀ, ਉਸ ਉਪਕਾਰ ਹਿੱਤ ਆਏ ਪਰਮੇਸ਼ਰ ਰੂਪ ਗੁਰੂ ਨਾਨਕ ਦੇਵ ਜੀ ਨੇ ਹੁਣ ਸੱਚਖੰਡ ਤੋਂ ਮਾਤ ਲੋਕ ਵੱਲ ਰੁੱਖ ਕੀਤਾ, ਸੁਲਤਾਨਪੁਰ ਆਏ ਅਤੇ ਆਪਣੇ ਡੇਰੇ ਗਏ, ਡੇਰੇ ਦਾ ਆਪਣਾ ਮਾਲ ਮੱਤਾ ਲੁਟਾ ਦਿੱਤਾ, ਲੋਕੀ ਆਣ ਜੁੜੇ, ਖਾਣ ਵੀ ਸੁਣ ਕੇ ਆਇਆ ਕਿਉਂਕਿ ਸਾਰੇ ਸਤਿਗੁਰੂ ਦੇ ਜੀਵਨ ਦੀ ਆਸ ਲਾਹ ਚੁੱਕੇ ਸਨ। ਤੀਜੇ ਦਿਨ ਫੇਰ ਪਾਣੀ ਵਿੱਚੋਂ ਤਰ ਆਇਆ ਸਮਝ ਕੇ ਸਾਰੇ ਅਚੰਭਾ ਹੋ ਰਹੇ ਸਨ। ਇਸ ਵੇਲੇ ਗੁਰੂ ਜੀ ਦਾ ਚਿਹਰਾ ਇੱਕ ਡਾਢੇ ਅਚਰਜ ਰੰਗ ਵਿੱਚ ਲੱਸ ਰਿਹਾ ਸੀ। ਖਾਨ ਨੇ ਪੁੱਛਿਆ, ਨਾਨਕ ਤੈਨੂੰ ਕੀ ਹੋਇਆ? ਪਰ ਗੁਰੂ ਜੀ ਬੋਲੇ ਨਹੀਂ। ਲੋਕਾਂ ਕਿਹਾ, ਦੇਖੋ ਚਿਹਰਾ ਕੈਸਾ ਚਮਕਦਾ ਹੈ, ਬੋਲਦਾ ਕੁਸਕਦਾ ਨਹੀਂ ਅਤੇ ਮਾਲ ਲੁਟਾਈ ਜਾਂਦਾ ਹੈ, ਇਸ ਨੇ ਦਰਿਆ ਵਿੱਚ ਕੋਈ ਚੋਟ ਖਾਧੀ ਹੈ। ਜਦ ਗੁਰੂ ਜੀ ਕੂਏ ਸਏ ਨਾ ਤਾਂ ਨਵਾਬ ਦਿਲਗੀਰ ਹੋ ਕੇ ਤੁਰ ਪਿਆ। ਇੱਧਰ ਗੁਰੂ ਜੀ ਨੇ ਤਨ ਦੇ ਇੱਕ ਸਾਫੇ ਬਿਨਾਂ ਸਭ ਕੁਛ ਲੁਟਾ ਦਿੱਤਾ ਅਤੇ ਉਜਾੜ ਜਾ ਕੇ ਡੇਰਾ ਲਾਇਆ, ਪਰ ਮਰਦਾਨਾ ਰਬਾਬ ਲੈ ਕੇ ਪਾਸ ਜਾਏ ਬੈਠਾ। ਹੋਰ ਪ੍ਰੇਮੀ ਵੀ ਜਾ ਬੈਠੇ, ਦੂਜੇ ਮੱਤਾਂ ਦੇ ਸਾਧੂ ਵੀ ਜਾ ਬੈਠੇ, ਪਰ ਆਪ ਅੱਠ ਪੈਰ ਨਾ ਬੋਲੇ ਨਾ ਚਾਲੇ। ਘਰ ਦੇ ਵੀ ਆਏ, ਸਭ ਦੇਖ ਕੇ ਮੁੜ ਗਏ, ਬੋਲੇ ਨਹੀਂ। ਚਿਹਰਾ ਇੱਕ ਨੂਰ ਦਾ ਅਲਾਂਭਾ ਲੱਗਦਾ ਸੀ ਅਤੇ ਨੈਣਾਂ ਤੋਂ ਮਾਨੋ ਕੁਛ ਬਰਸਦਾ ਸੀ। ਗੁਰੂ ਜੀ ਦਾ ਇਸ ਤਰ੍ਹਾਂ ਜਿਉਂਦੇ ਜਾਗਦੇ ਪ੍ਰਗਟ ਹੋ ਜਾਣਾ ਮਾਤਾ ਸੁਲੱਖਣੀ ਲਈ ਅੱਤ ਖੁਸ਼ੀ ਦਾ ਕਾਰਨ ਸੀ। ਪਰ ਜਦ ਸੁਣਿਆ ਕਿ ਆਪਣਾ ਮਰਦਾਵਾਂ ਡੇਰਾ ਜਿੱਥੇ ਆਏ ਗਏ ਨੂੰ ਮਿਲਦੇ ਸਨ ਲੁਟਾ ਕੱਤਿਆ ਹੈ ਅਤੇ ਬੋਲਦੇ ਨਹੀਂ ਅਤੇ ਉਜਾੜ ਵਿੱਚ ਜਾ ਬੈਠੇ ਹਨ ਤਾਂ ਵਧੇਰੇ ਸੰਤਾਪ ਹੋਇਆ। ਨਨਾਣ ਨੂੰ ਆਖੇ ਕਿ ਕੋਈ ਉਪਾਅ ਕਰੇ, ਖਬਰੇ ਬਣ ਵਿੱਚ ਕੋਈ ਬਲਾ ਚੋਟ ਕਰ ਗਈ ਹੋਵੇ। ਆਂਢ ਗੁਆਂਢ ਵੀ ਬੇਬੇ ਨੂੰ ਆਖਣ, ਕੋਈ ਭਰਾ ਦਾ ਉਪਰਾਲਾ ਕਰ, ਕੋਈ ਮੁੱਲਾਂ ਪੰਡਿਤ ਲੈ ਜਾ, ਝਾੜਾ ਦਾਰੂ ਕਰੇ। ਪਰ ਬੇਬੇ ਆਖਦੀ ਸੀ, ਉਹ ਵੀ ਇੱਕ ਕੌਤਕ ਸੀ, ਇਹ ਵੀ ਇੱਕ ਕੌਤਕ ਹੈ, ਵੀਰ ਰੱਬੀ ਜੋਤ ਹੈ, ਉਸ ਤੋਂ ਜੋ ਹੁੰਦਾ ਹੈ ਸੋ ਠੀਕ ਹੈ, ਸੋਈ ਭਲਾ ਹੈ। ਪਰ ਲੋਕੀ ਆਖੇ ਨਾ ਲੱਗੇ, ਸਾਕ ਪਿਆਰ ਵਾਲੇ ਇੱਕ ਮੁੱਲਾਂ ਨੂੰ ਲੈ ਗਏ, ਉਹ ਕੁਝ ਝਾੜੇ ਫੂਕ ਫੂਕ ਕੇ ਤਵੀਤ ਕਰਨ ਲੱਗਾ, ਪਰ ਅੱਗੋਂ ਆਵਾਜ਼ ਆਈ, ਧ੍ਰਿਗ ਤਿਨਾ ਕਾ ਜੀਵਿਆ ਜੇ ਲਿਖ ਲਿਖ ਵੇਚੇ ਨਾਉ, ਖੇਤੀ ਜਿਨ ਕੀ ਉੱਜੜੈ ਖਲਵਾੜੈ ਕਿਆ ਥਾਉ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵੇਚਾਰਾ। ਇਹ ਤੱਕ ਕੇ ਮੁੱਲਾਂ ਟੁਰ ਗਿਆ ਕਿ ਇਹ ਫਕੀਰ ਹੈ, ਇਸ ਨੂੰ ਚੋਟ ਕੋਈ ਨਹੀਂ। ਅਗਲੇ ਦਿਨ ਗੁਰੂ ਜੀ ਬੋਲੇ ਤਾਂ ਗਿਰਦ ਆਏ ਸੱਜਣਾਂ ਨੂੰ ਪਹਿਲਾ ਵਾਕ ਇਹ ਸੁਣਾਇਆ, ਨਾ ਕੋਈ ਹਿੰਦੂ ਹੈ ਨਾ ਮੁਸਲਮਾਨ। ਗੱਲ ਫੈਲ ਗਈ, ਹਿੰਦੂ ਵਿੱਚ ਤਾਂ ਤਾਣ ਕੋਈ ਨਹੀਂ ਸੀ, ਪਰ ਕਾਜ਼ੀ ਨੂੰ ਅੱਗ ਲੱਗੀ ਕਿ ਇਸ ਦੀ ਨਜ਼ਰ ਵਿੱਚ ਕੋਈ ਮੁਸਲਮਾਨ ਹੀ ਨਹੀਂ ਰਿਹਾ, ਇਹ ਤਾਂ ਸਾਡੇ ਦੀਨ ਪਰਵਾਰ ਕਰਦਾ ਹੈ। ਉਸ ਨੇ ਨਵਾਬ ਪਾਸ ਚੁਗਲੀ ਲਾਈ। ਨਵਾਬ ਨੇ ਕਿਹਾ, ਨਾਨਕ ਦੇ ਖੈੜੇ ਨਾ ਪਾਓ, ਉਹ ਕੋਈ ਵਲੀ ਜਾਪਦਾ ਹੈ, ਫਕੀਰਾਂ ਦੇ ਖਿਆਲ ਨਹੀਂ ਪਈਦਾ, ਜੇ ਫਕੀਰ ਨਾ ਹੁੰਦਾ ਤਾਂ ਏਡੀ ਚੰਗੀ ਨੌਕਰੀ ਛੱਡਦਾ, ਡੇਰਾ ਲਟਾਉਂਦਾ, ਜੰਗਲੀ ਜਾ ਬਹਿੰਦਾ। ਪਰ ਕਾਜ਼ੀ ਅਤੇ ਮੁਫਤੀ ਨੇ ਜ਼ੋਰ ਦਿੱਤਾ, ਜੋ ਕੁਛ ਨਾਨਕ ਕਹਿ ਰਿਹਾ ਹੈ ਇਸ ਵਿੱਚ ਦੀਨ ਦੀ ਹਾਨਤ ਹੈ। ਅੰਤ ਨਵਾਬ ਨੇ ਗੁਰੂ ਜੀ ਨੂੰ ਸੱਦ ਭੇਜਿਆ, ਪਰ ਗੁਰੂ ਜੀ ਨੇ ਜਾਣੋ ਨਾ ਕੀਤੀ। ਫਿਰ ਖਾਨ ਨੇ ਆਦਮੀ ਭੇਜਿਆ। ਉਸਨੇ ਆ ਕੇ ਗੁਰੂ ਜੀ ਨੂੰ ਕਿਹਾ ਕਿ ਖਾਨ ਆਖਦਾ ਹੈ ਕਿ ਤੁਸੀਂ ਰੱਬ ਦੇ ਪਿਆਰ ਵਾਲੇ ਹੋ, ਰੱਬ ਲੇਖੇ ਆ ਕੇ ਦੀਦਾਰ ਦਿਓ। ਰੱਬ ਦਾ ਵਾਸਤਾ ਸੁਣ ਕੇ ਗੁਰੂ ਜੀ ਉੱਠ ਖੜ੍ਹੇ ਹੋਏ ਅਤੇ ਖਾਨ ਪਾਸ ਆਏ। ਖਾਨ ਨੇ ਉੱਠ ਕੇ ਅਦਬ ਨਾਲ ਬਿਠਾਇਆ ਅਤੇ ਆਖਿਆ, ਇਹ ਮੁਤਕਾ ਗਲੋਂ ਲਾਹ ਦਿਓ ਅਤੇ ਚੋਗਾ ਪਾ ਕੇ ਕਮਰਬੰਦ ਲਾ ਲਓ। ਗੁਰੂ ਜੀ ਨੇ ਮੁਤਕਾ ਲਾਹ ਕੇ ਕਮਰਬੰਦ ਲਾ ਲਿਆ। ਫਿਰ ਨਵਾਬ ਨੇ ਆਪਣਾ ਅਫਸੋਸ ਪ੍ਰਗਟ ਕੀਤਾ। ਗੁਰੂ ਜੀ ਮੁਸਕਰਾਏ ਅਤੇ ਬੋਲੇ, ਨਾ ਕੋਈ ਹਿੰਦੂ ਹੈ ਨਾ ਮੁਸਲਮਾਨ। ਹੁਣ ਨਵਾਬ ਨੇ ਅਰਜ਼ ਕੀਤੀ ਕਿ ਆਪ ਤੋਂ ਕਾਜ਼ੀ ਜੀ ਕੁਝ ਪੁੱਛਣਾ ਚਾਹੁੰਦੇ ਹਨ। ਫਿਰ ਨਵਾਬ ਕਾਜ਼ੀ ਵੱਲ ਤੱਕ ਕੇ ਬੋਲਿਆ, ਕਾਜ਼ੀ ਜੀ ਪੁੱਛੋ। ਹੁਣ ਨਾ ਪੁੱਛਿਆ ਜੇ ਤਾਂ ਸਾਈਂ ਦੇ ਲੋਕ ਮੌਨ ਧਾਰ ਲੈਣਗੇ। ਤਦ ਕਾਜ਼ੀ ਪੁੱਛਣਾ ਕੀਤੀ, ਤੂੰ ਜੋ ਕਹਿੰਦਾ ਹੈ ਕੋਈ ਹਿੰਦੂ ਨਹੀਂ ਕੋਈ ਮੁਸਲਮਾਨ ਨਹੀਂ, ਤੂੰ ਕੀ ਲੱਦਾ ਹੈ? ਹਿੰਦੂ ਹਿੰਦੂ ਨਾ ਹੋਣਗੇ, ਪਰ ਮੁਸਲਮਾਨ ਦਾ ਦੀਨ ਕਾਇਮ ਹੈ। ਮੁਸਲਮਾਨ ਕਿਵੇਂ ਮੁਸਲਮਾਨ ਨਹੀਂ ਹਨ? ਤਦ ਗੁਰੂ ਜੀ ਬੋਲੇ, ਮੁਸਲਮਾਨ ਕਹਾਵਣ ਮੁਸ਼ਕਲ, ਜਾ ਹੋਏ ਤਾਂ ਮੁਸਲਮਾਨ ਕਹਾਵੇ। ਅਵਲ ਔਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮੁਸਾਵੇ। ਹੋਏ ਮੁਸਲਮ ਦੀਨ ਮੁਹਾਣੇ, ਮਰਨ ਜੀਵਨ ਕਾ ਪਰਮ ਚੁਕਾਵੇ। ਰੱਬ ਕੀ ਰਜਾਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੇ। ਤਉ ਨਾਨਕ ਸਰਬ ਜੀਆਂ ਮਹਿਰਮਤ, ਹੋਏ ਤਾਂ ਮੁਸਲਮਾਨ ਕਹਾਵੇ। ਫਿਰ ਕਾਜ਼ੀ ਨੇ ਪ੍ਰਸ਼ਨ ਕੀਤਾ ਤਾਂ ਗੁਰੂ ਜੀ ਨੇ ਮਰਦਾਨੇ ਦੀ ਰਬਾਬ ਵੱਲ ਸੈਨਤ ਕੀਤੀ। ਰਬਾਬ ਵੱਜਿਆ ਅਤੇ ਆਪ ਨੇ ਗਾਵਿਆ, ਮਿਹਰ ਮਸੀਤ ਸਿਦਕ ਮੁਸਲ, ਹੱਕ ਹਲਾਲ ਕੁਰਾਨ, ਸ਼ਰਮ ਸੁਨਤ ਸੀਲ ਰੋਜ਼ਾ। ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ, ਕਲਮਾ ਕਰਨ ਨਿਵਾਜ, ਤਸਬੀ ਸਾਤ ਇਸ ਭਾਵ ਸੀ, ਨਾਨਕ ਰੱਖੈ ਲਾਜ। ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਗੱਲੀ ਪਿਸਤ ਨਾ ਜਾਈਏ, ਛੁੱਟੈ ਸੱਚ ਕਮਾਏ, ਮਾਰਨ ਪਾਹੇ ਹਰਾਮ ਮੈਂ, ਹੋਏ ਹਲਾਲ ਨਾ ਜਾਏ। ਨਾਨਕ ਗੱਲੀ ਕੂੜੀ, ਕੂੜੋ ਪੱਲੇ ਪਾਏ। ਮਹੱਲਾ ਪਹਿਲਾ। ਪੰਜ ਨਵਾਜਾ ਵਕਤ ਪੰਜ, ਪੰਜਾ ਪੰਜੇ ਨਾਉ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ। ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ। ਕਰਨੀ ਕਲਮਾ ਆਖ ਕੈ ਤਾਂ ਮੁਸਲਮਾਨ ਸਦਾਏ। ਨਾਨਕ ਜੇਤੇ ਕੂੜਿਆ, ਕੂੜੈ ਕੂੜੀ ਪਾਏ। ਇਹ ਸੱਚੋ ਸੱਚ ਸੁਣ ਕੇ ਕਾਜ਼ੀ ਅਚਰਜ ਰਹਿ ਗਿਆ। ਖਾਨ ਨੇ ਕਿਹਾ, ਕਾਜ਼ੀ ਜੀ ਸ਼ਰਮ ਦੀ ਗੱਲ ਨਹੀਂ, ਨਾਨਕ ਸ਼ਾਹ ਨੇ ਸੱਚੋ ਸੱਚ ਤੋਲ ਕੇ ਧਰ ਦਿੱਤਾ ਹੈ, ਹੁਣ ਤੋਲ ਲਈਏ ਅਸੀਂ ਕਿੰਨੇ ਕੁ ਮੁਸਲਮਾਨ ਹਾਂ। ਕਾਜ਼ੀ ਨੇ ਹੁਣ ਗੱਲ ਟਾਲਣ ਲਈ ਆਖਿਆ, ਪੇਸ਼ੀ ਦਾ ਵੇਲਾ ਹੈ, ਨਮਾਜ਼ ਕਜ਼ਾ ਹੁੰਦੀ ਹੈ, ਚਲੋ ਮਸੀਤੇ ਨਮਾਜ਼ ਪੜ੍ਹੀਏ। ਤਦ ਸਾਰੇ ਮਸੀਤੇ ਗਏ, ਗੁਰੂ ਜੀ ਨੂੰ ਵੀ ਨਾਲ ਲੈ ਗਏ। ਸਾਰੀ ਜਮਾਤ ਖੜ੍ਹੀ ਹੋ ਗਈ ਅਤੇ ਕਾਜ਼ੀ ਸਭ ਤੋਂ ਅੱਗੇ ਹੋ ਕੇ ਲੱਗਾ ਨਮਾਜ਼ ਪੜ੍ਹਾਉਣ। ਗੁਰੂ ਜੀ ਲਾਂਭੇ ਖੜ੍ਹੇ ਰਹੇ ਅਤੇ ਕਾਜ਼ੀ ਵੱਲ ਤੱਕ ਤੱਕ ਕੇ ਮੁਸਕਰਾਏ। ਜਦ ਨਮਾਜ਼ ਹੋ ਮੁੱਕੀ ਅਤੇ ਫਿਰ ਆ ਕੇ ਬੈਠੇ ਤਾਂ ਕਾਜ਼ੀ ਨੇ ਗੁਰੂ ਜੀ ਦੀ ਨਮਾਜ਼ ਨੂੰ ਆਸੀ ਕਰਨ ਦੀ ਸ਼ਿਕਾਇਤ ਨਵਾਬ ਪਾਸ ਕੀਤੀ। ਗੁਰੂ ਜੀ ਨੇ ਜਵਾਬ ਦਿੱਤਾ, ਨਵਾਬ ਜੀ, ਕਾਜ਼ੀ ਜਦ ਨਮਾਜ਼ ਪੜ੍ਹਦਾ ਸੀ ਖੁਦਾ ਦੀ ਨਮਾਜ਼ ਨਹੀਂ ਪੜ੍ਹਦਾ ਸੀ, ਇਸ ਦਾ ਦਿਲ ਨਮਾਜ਼ ਵਿੱਚ ਨਹੀਂ ਸੀ। ਇਸ ਦੇ ਘਰ ਘੋੜੀ ਦੀ ਵਛੇਰੀ ਵਿਹੜੇ ਵਿੱਚ ਖੁੱਲ੍ਹੀ ਸੀ, ਘੋੜੀ ਨਵੀਂ ਸੂਈ ਸੀ। ਇਸ ਨੂੰ ਫਿਕਰ ਖਾਂਦਾ ਰਿਹਾ ਜੋ ਮਤਾਂ ਵਛੇਰੀ ਵਿਹੜੇ ਦੇ ਖੂਹ ਵਿੱਚ ਨਾ ਜਾ ਪਵੇ। ਸੋ ਇਸ ਦੀ ਨਮਾਜ਼ ਰੱਬ ਨੇ ਨਹੀਂ ਕਬੂਲੀ ਅਤੇ ਉਹ ਸਭ ਤੋਂ ਅੱਗੇ ਖੜ੍ਹਾ ਸੀ। ਮੈਂ ਇਸ ਕਰਕੇ ਹੱਸਿਆ ਸੀ। ਇਹ ਸੱਚੀ ਤੇ ਦਿਵ ਦ੍ਰਿਸ਼ਟੀ ਨਾਲ ਦਿਲ ਦੀ ਜਾਣੀ ਗੱਲ ਜਦ ਗੁਰੂ ਜੀ ਨੇ ਅਚੱਕ ਦੱਸ ਦਿੱਤੀ ਤਾਂ ਕਾਜ਼ੀ ਕੰਬ ਉੱਠਿਆ। ਉਸ ਨੇ ਮੰਨਿਆ ਕਿ ਗੱਲ ਸੱਚ ਹੈ ਤੇ ਗੁਰੂ ਜੀ ਦੇ ਪੈਰੀਂ ਹੱਥ ਲਾਇਆ ਕਿ ਤੇਰੇ ਤੇ ਜ਼ਰੂਰ ਰੱਬ ਦੀ ਮਿਹਰ ਹੋਈ ਹੈ। ਤਦ ਆਖਦੇ ਹਨ ਕਿ ਗੁਰੂ ਬਾਬੇ ਨੇ ਨਵਾਬ ਨੂੰ ਵੀ ਦੱਸਿਆ ਕਿ ਨਮਾਜ਼ ਵੇਲੇ ਆਪ ਦਾ ਦਿਲ ਕਾਬਲ ਵਿੱਚ ਘੋੜੇ ਖਰੀਦਦਾ ਰਿਹਾ। ਨਵਾਬ ਨੇ ਵੀ ਇਹ ਗੱਲ ਸੱਚੀ ਪਾਈ ਤੇ ਮੰਨ ਲਈ। ਉਸ ਦੇ ਦਿਲ ਪਰ ਗੁਰੂ ਜੀ ਦੇ ਪੈਗੰਬਰ ਹੋਣ ਦੀ ਸੱਟ ਵਦਾਨ ਦੀ ਚੋਟ ਵਾਂਗੂ ਪਈ। ਉਸ ਵੇਲੇ ਗੁਰੂ ਜੀ ਨੇ ਵਾਹਿਗੁਰੂ ਦੇ ਰੰਗ ਵਿੱਚ ਇੱਕ ਸਲੋਕ ਗਾਵਿਆ ਜਿਸ ਪਰ ਸੱਯਦ ਸ਼ੇਖ ਕਾਜ਼ੀ ਮੁਫਤੀ ਖਾਨ ਖਵਾਨੀਨ ਮੁਕੱਦਮ ਸਾਰੇ ਹੈਰਾਨ ਹੋਏ। ਖਾਨ ਬੋਲਿਆ, ਕਾਜ਼ੀ ਨਾਨਕ ਹੱਕ ਨੂੰ ਪਹੁਤਾ ਹੈ, ਅਵਰ ਪੁੱਛਣੇ ਕੀ ਤਕਸੀਰ ਰਹੀ। ਇਸ ਵੇਲੇ ਗੁਰੂ ਬਾਬੇ ਨੇ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸ਼ਬਦ ਗਾਵਿਆ। ਨਵਾਬ ਤੋਂ ਹੁਣ ਰਿਹਾ ਨਾ ਗਿਆ, ਪੈਰੀਂ ਹੱਥ ਲਾ ਕੇ ਕਹਿਣ ਲੱਗਾ, ਨਾਨਕ ਰਾਜ ਮਾਲ ਹੁਕਮ ਹਾਸਲ ਜੋ ਮੇਰਾ ਹੈ ਸਭ ਤੇਰਾ ਹੈ, ਇੱਥੇ ਟਿਕੋ, ਅਸੀਂ ਸੇਵਾ ਕਰਾਂਗੇ। ਗੁਰੂ ਜੀ ਨੇ ਕਿਹਾ, ਨਵਾਬ ਹੁਣ ਟਿਕਣਾ ਕਿੱਥੇ, ਤੂੰ ਵਸ ਸੁਖੀ ਰਹੋ, ਰਾਜਮਾਲ ਤੇਰੇ ਹਨ, ਅਸੀਂ ਹੁਣ ਤਿਆਗ ਕੇ ਚੱਲੇ ਹਾਂ ਸਾਈਂ ਦੀ ਨੌਕਰੀ ਕਰਨ। ਹੁਕਮ ਸਾਹਿਬ ਦੇ ਵਜਾਉਣੇ ਹਨ, ਉਸ ਦੀ ਕਾਰ ਕਰਨ ਜਾਣਾ ਹੈ। ਹੁਣ ਸਾਰੇ ਲੋਕ ਜੋ ਜਮ੍ਹਾਂ ਸਨ ਲੱਗੇ ਸਿਫਤਾਂ ਕਰਨ ਕਿ ਬਾਬਾ ਸੱਚ ਰੰਗਣ ਵਿੱਚ ਰਤਾ ਹੈ ਤੇ ਇਸ ਵਿੱਚ ਰੱਬ ਬੋਲਦਾ ਹੈ। ਇਹ ਤਨ ਮਾਇਆ ਸ਼ਬਦ ਇੱਥੇ ਸਤਿਗੁਰਾਂ ਨੇ ਉਚਾਰਿਆ। ਫਿਰ ਉੱਠ ਕੇ ਬਣ ਵਿੱਚ ਜਾ ਬੈਠੇ, ਤਦ ਮਰਦਾਨਾ ਵੀ ਜਾ ਬੈਠਾ। ਇਹ ਪਹਿਲਾ ਦਿਨ ਸੀ ਕਿ ਗੁਰੂ ਜੀ ਨੇ ਦੈਵੀ ਆਗਿਆ ਤੋਂ ਮਗਰੋਂ ਆਪਣਾ ਮੂੰਹ ਖੋਲਿਆ। ਜੋ ਭੁੱਲ ਉਹਨਾਂ ਨੇ ਕਾਜ਼ੀ ਤੇ ਨਵਾਬ ਦੀ ਦੂਰ ਕੀਤੀ ਸੋ ਇਹ ਸੀ ਕਿ ਉਹ ਦੋਵੇਂ ਨਮਾਜ਼ ਪੜ੍ਹਦੇ ਸਨ ਪਰ ਉਹਨਾਂ ਦਾ ਦਿਲ ਵਾਹਿਗੁਰੂ ਦੀ ਹਜ਼ੂਰੀ ਵਿੱਚ ਹਾਜ਼ਰ ਨਹੀਂ ਸੀ। ਨਮਾਜ਼ ਪੜ੍ਹਨੀ ਕਿ ਅਰਦਾਸ ਕਰਨੀ, ਪਾਠ ਕਰਨੇ, ਨਾਮ ਉਚਾਰਨਾ, ਧਿਆਨ ਜੋੜਨੇ ਕਿ ਤਾੜੀ ਲਾਉਣੀ, ਉਪਾਸਨਾ ਕਰਨੀ ਕਿ ਪੂਜਾ ਵਿੱਚ ਆਉਣਾ, ਕੀਰਤਨ ਕਰਨਾ ਕਿ ਸਿਫਤ ਸਲਾਹ ਵਿੱਚ ਜਾਣਾ, ਸਾਰੇ ਕੰਮ ਮਾਨੋ ਪਰਮੇਸ਼ਰ ਵੰਨੇ ਸਨਮੁੱਖ ਹੋ ਕੇ ਪ੍ਰੇਮ ਦੇ ਯਤਨ ਹਨ। ਪਰ ਇਹਨਾਂ ਦੀ ਬਾਹਰਲੀ ਸੂਰਤ ਤੇ ਕਰਤੱਬ ਰਹਿ ਜਾਂਦਾ ਹੈ, ਮਨ ਆਪਣੇ ਤਰੰਗਾਂ ਵਿੱਚ ਬੁੱਲੇ ਲੁੱਟਦਾ ਰਹਿੰਦਾ ਹੈ। ਹਾਂ, ਇਹ ਕਰਨੀਆਂ ਸੂਰਤਵਾਨ ਰਹਿੰਦੀਆਂ ਹਨ ਪਰ ਇਹਨਾਂ ਦੀ ਜਿੰਦ ਨਹੀਂ ਰਹਿੰਦੀ। ਇਸ ਲਈ ਵਾਹਿਗੁਰੂ ਦੀ ਕਿਰਤ ਵਾਹਿਗੁਰੂ ਦੇ ਹੁਕਮ ਵਿੱਚ ਜਦ ਗੁਰੂ ਬਾਬੇ ਨੇ ਆਰੰਭੀ ਤਾਂ ਪਹਿਲੀ ਮਤ ਇਹ ਦਿੱਤੀ ਸੀ ਕਿ ਭਜਨ ਵਾਹਿਗੁਰੂ ਦੀ ਹਜ਼ੂਰੀ ਵਿੱਚ ਕਰੋ। ਕਿਤਨੇ ਸਿੱਖ ਇਸ ਵੇਲੇ ਮਿਲਦੇ ਹਨ ਜੋ ਬਾਣੀ ਪੜ੍ਹਦੇ ਹੀ ਨਹੀਂ, ਪਰ ਕਿਤਨੇ ਜੋ ਪੜ੍ਹਦੇ ਹਨ ਤੇ ਆਖਦੇ ਹਨ ਕਿ ਦਿਲ ਨਹੀਂ ਲੱਗਦਾ, ਸਵਾਦ ਨਹੀਂ ਆਉਂਦਾ, ਨਿਤਨੇਮ ਕਰੀਦਾ ਹੈ, ਸੁਖਮਣੀ ਦਾ ਪਾਠ ਵੀ ਰੋਜ਼ ਦੂਏ ਦਿਨ ਮੁਕਾ ਲਈਦਾ ਹੈ, ਕਦੇ ਵਾਧੂ ਪਾਠ ਜਪਜੀ ਦੇ ਵੀ ਕਰੀਦੇ ਹਨ ਪਰ ਸਵਾਦ ਨਹੀਂ ਆਉਂਦਾ। ਹੁਣ ਜੇ ਗੁਰੂ ਬਾਬੇ ਦੀ ਬਾਣੀ ਵਿਚਾਰੋ ਕਿ ਉਹਨਾਂ ਨੇ ਕਰਤੱਬਾਂ ਨੂੰ ਘੋਖੋ ਤਾਂ ਇਹ ਖੇਚਲ ਦੂਰ ਹੋ ਜਾਵੇ। ਗੁਰੂ ਬਾਬੇ ਨੇ ਜੋ ਕੁਛ ਅੱਜ ਕਾਜ਼ੀ ਤੇ ਨਵਾਬ ਨੂੰ ਦੱਸਿਆ ਉਹ ਸਾਰੇ ਜਗਤ ਨੂੰ ਦੱਸਿਆ ਹੈ। ਹਾਂ, ਸਾਨੂੰ ਅੱਜ ਦੱਸਿਆ ਹੈ, ਜਿਸ ਦਿਨ ਅਸਾਂ ਇਹ ਸਾਖੀ ਪੜ੍ਹੀ ਹੈ ਅਸੀਂ ਇਹ ਪੜ੍ਹ ਕੇ ਖੁਸ਼ ਹੁੰਦੇ ਹਾਂ ਕਿ ਗੁਰੂ ਬਾਬੇ ਨੇ ਕਾਜ਼ੀ ਤੇ ਨਵਾਬ ਨੂੰ ਖੂਬ ਝਾੜ ਪਾਈ, ਜਾਂ ਇਹ ਕਿ ਧੰਨ ਗੁਰੂ ਬਾਬਾ ਜਿਸ ਨੇ ਅੰਤਰਯਾਮਤਾ ਨਾਲ ਜਾਣ ਲਿਆ ਜੋ ਕਾਜ਼ੀ ਮੁੱਲਾਂ ਦੇ ਅੰਦਰ ਵਰਤੀ। ਪਰ ਤੀਜੀ ਗੱਲ ਛੱਡ ਦਿੰਦੇ ਹਾਂ ਕਿ ਗੁਰੂ ਬਾਬੇ ਦੀ ਇਹ ਸਾਖੀ ਅੱਜ ਸਾਡੇ ਨਾਲ ਹੋਈ ਹੈ, ਅਸੀਂ ਕਾਜ਼ੀ ਤੇ ਨਵਾਬ ਵਰਗੇ ਹੋ ਰਹੇ ਹਾਂ। ਸਾਨੂੰ ਗੁਰੂ ਬਾਬਾ ਕਹਿ ਰਿਹਾ ਹੈ ਕਿ ਭਾਈ ਨਿਤਨੇਮ ਕਰੋ, ਬਾਣੀ ਪੜ੍ਹੋ, ਪਰ ਰੱਬ ਦੀ ਹਜ਼ੂਰੀ ਵਿੱਚ ਗੈਰ ਹਜ਼ੂਰੀ ਦੀ ਬਾਣੀ ਪੜ੍ਹ ਕੇ ਜੇ ਸਵਾਦ ਨਾ ਆਵੇ ਤਾਂ ਕਸੂਰ ਤੁਹਾਡਾ ਆਪਣਾ ਹੈ। ਜਦ ਬਾਣੀ ਪੜ੍ਹੋ ਆਪਣੇ ਆਪ ਨੂੰ ਵਾਹਿਗੁਰੂ ਦੇ ਹਜ਼ੂਰੀ ਵਿੱਚ ਸਮਝੋ ਤੇ ਇਹ ਸਮਝੋ ਕਿ ਤੁਹਾਡੀ ਬਾਣੀ ਉਹ ਸੁਣ ਰਿਹਾ ਹੈ। ਹਾਂ, ਇਹ ਸਮਝ ਕੇ ਦਿਲ ਬਾਣੀ ਵਿੱਚ ਲਾਈਏ ਕਿ ਜੇ ਹੁਣ ਸਾਡਾ ਦਿਲ ਉੱਡੇਗਾ ਤੇ ਜੀਭ ਬਾਣੀ ਪੜੇਗੀ, ਤਦ ਜਿਸ ਦੀ ਹਜ਼ੂਰੀ ਵਿੱਚ ਬਾਣੀ ਪੜ੍ਹਦੇ ਹਾਂ ਉਹ ਕਿੰਜ ਖੁਸ਼ ਹੋ ਸੀ, ਉਸ ਨਾਲ ਮਨ ਕਿਵੇਂ ਜੁੜ ਸੀ। ਮਨ ਜੁੜ ਸੀ ਉਹਨਾਂ ਛਿਆਂ ਨਾਲ ਕਿ ਜਿਨ੍ਹਾਂ ਦਾ ਮਨ ਚਿੰਤਨ ਕਰ ਰਿਹਾ ਹੈ ਅਤੇ ਉਹਨਾਂ ਦਾ ਹੀ ਅਸਰ ਪੈ ਸੀ। ਜੇ ਬਾਣੀ ਭਜਨ ਵੇਲੇ ਵਾਹਿਗੁਰੂ ਨਾਲ ਜੁੜੇਗਾ ਤਾਂ ਵਾਹਿਗੁਰੂ ਦੇ ਸਰੂਪ ਦਾ ਅਸਰ ਸ਼ਾਂਤੀ, ਠੰਡ, ਸੁੱਖ, ਆਤਮ ਖੇੜਾ, ਆਤਮ ਰਸ ਲੈ ਕੇ ਆਵੇਗਾ ਅਤੇ ਜੇ ਹੋਰਨਾਂ ਛਿਆਂ ਨਾਲ ਜੁੜੇਗਾ ਤਾਂ ਉਹਨਾਂ ਦਾ ਅਸਰ ਲੈ ਲਏਗਾ। ਸੋ ਜੋ ਬਾਣੀ ਪੜ੍ਹਨ ਵੇਲੇ ਕਾਜ਼ੀ ਵਾਂਗੂ ਸੰਸਾਰਿਕ ਪਦਾਰਥਾਂ ਨਾਲ ਜੁੜੇਗਾ, ਉਸ 'ਤੇ ਅਸਰ ਖਿੰਡਾਓ ਦਾ ਪਏਗਾ, ਤਾਂ 'ਤੇ ਵਿਚਾਰ ਕਰੋ ਅਤੇ ਸਮਝੋ ਕਿ ਅੱਜ ਗੁਰੂ ਨਾਨਕ ਆਖ ਰਿਹਾ ਹੈ, ਹੇ ਮੇਰੇ ਸਿੱਖ, ਹਜ਼ੂਰੀ ਦਾ ਭਜਨ, ਹਜ਼ੂਰੀ ਦਾ ਪਾਠ ਕਰ, ਮਨ ਧਾਮਦਾ ਹੈ, ਮਨ ਦੌੜਦਾ ਹੈ, ਇਸ ਦਾ ਸੁਭਾਅ ਇਹੋ ਹੈ, ਇਸ ਨੂੰ ਵਰਜ, ਮੋੜ, ਬਾਣੀ ਦੇ ਅਰਥ ਵੱਲ ਲਾ, ਵੇਖ ਬਾਣੀ ਕੀ ਕਹਿੰਦੀ ਹੈ, ਬਾਣੀ ਵਾਹਿਗੁਰੂ ਦਾ ਜਸ ਕਰਦੀ ਹੈ, ਫੇਰ ਜੁੜ ਵਾਹਿਗੁਰੂ ਦੇ ਚਰਨੀ। ਹਾਂ, ਹਜ਼ੂਰੀ ਵਿੱਚ ਨਾਮ ਵਾਲੇ ਬਾਣੀ ਦੇ ਪ੍ਰੇਮੀਆਂ ਦੀ ਸੰਗਤ ਕਰ, ਜੋ ਦੱਸਣ ਕਿ ਕਿੰਜ ਕਰਨ ਉਹਨਾਂ ਦਾ ਮਨ ਸਨੇ ਸਨੇ ਦੌੜਨਾ ਛੱਡਦਾ ਹੈ ਅਤੇ ਵਾਹਿਗੁਰੂ ਨਾਲ ਜੁੜਦਾ ਗਿਆ ਹੈ, ਇਹਨਾਂ ਗੱਲਾਂ ਦਾ ਪੱਕ ਕਰ। ਨੰਬਰ 1, ਵਾਹਿਗੁਰੂ ਹੈ, ਜ਼ਰੂਰ ਹੈ, ਚਾਹੇ ਮੈਨੂੰ ਨਹੀਂ ਦਿਸਦਾ ਕਿਉਂਕਿ ਮੇਰੇ ਆਤਮ ਨੈਣ ਅਜੇ ਖੁੱਲ੍ਹੇ ਨਹੀਂ। ਖੁੱਲ੍ਹਣ ਦਾ ਤਰੀਕਾ ਬਾਣੀ ਹੈ, ਭਜਨ ਹੈ। ਮੈਂ ਪਾਠ ਕਰਾਂ, ਪਾਠ ਸੁਣਾਂ, ਕੀਰਤਨ ਕਰਾਂ, ਕੀਰਤਨ ਸੁਣਾਂ, ਭਜਨ ਵਿੱਚ ਬੰਦਗੀ ਵਿੱਚ ਲੱਗਾਂ, ਪਾਠ ਕੀਰਤਨ ਭਜਨ ਹਰ ਹਾਲ ਵਿੱਚ ਸਮਝਾਂ ਕਿ ਮੈਂ ਹਜ਼ੂਰੀ ਵਿੱਚ ਹਾਂ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਦੀ ਹਜ਼ੂਰੀ ਵਿੱਚ ਹਾਂ, ਉਹ ਮੇਰੀ ਅਰਦਾਸ ਸੁਣ ਰਿਹਾ ਹੈ, ਮੈਂ ਹੁਣ ਭੈ ਵਿੱਚ, ਪ੍ਰੇਮ ਵਿੱਚ ਉਸ ਦੇ ਹਜ਼ੂਰ ਸਾਰਾ ਹਾਜ਼ਰ ਰਹਾਂ ਅਤੇ ਅਰਦਾਸ ਕਰਾਂ। ਜੇ ਮਨ ਉੱਡੇ ਤਾਂ ਰੋਕਾਂ, ਨਾ ਰੁਕੇ ਫਿਰ ਰੋਕਾਂ, ਰੋਕਣ ਲਈ ਅਰਦਾਸ ਕਰਾਂ, ਗੁਰੂ ਬਾਬੇ ਨਾਨਕ ਅੱਗੇ ਅਰਦਾਸ ਕਰਾਂ ਕਿ ਜਿਵੇਂ ਆਪ ਨੇ ਕਾਜ਼ੀ ਅਤੇ ਨਵਾਬ ਨੂੰ ਹਜ਼ੂਰੀ ਦਾਨ ਕੀਤੀ ਸੀ, ਮੈਨੂੰ ਵੀ ਹਜ਼ੂਰੀ ਦਾਨ ਕਰੋ। ਤੁਸੀਂ ਸਦਾ ਜਿਉਂਦੇ ਹੋ, ਦੇਹੀ ਵਿੱਚ ਕਿ ਦੇਹੀ ਤੋਂ ਬਾਹਰ ਤੁਸੀਂ ਸਾਡੇ ਨਾਲ ਹੋ, ਜਾਗਤੀ ਜੋਤ ਹੋ, ਜਿਵੇਂ ਉਦੋਂ ਤਰੁੱਠੇ ਸੋ ਅੱਜ ਮੇਰੇ 'ਤੇ ਤਰੁੱਠੋ। ਮੈਨੂੰ ਹਜ਼ੂਰੀ ਵਿੱਚ ਹਾਜ਼ਰ ਹੋ ਕੇ ਅਰਦਾਸ ਕਰਨੀ, ਬਾਣੀ ਪੜ੍ਹਨੀ, ਭਜਨ ਕਰਨਾ, ਦਾਨ ਕਰੋ। ਤੁਸੀਂ ਦਿਆਲ ਹੋ, ਦੀਨ ਦਿਆਲ ਹੋ, ਤੁਸੀਂ ਗੁਰੂ ਹੋ, ਮੈਂ ਸਿੱਖ ਹਾਂ, ਚਾਹੇ ਨਾਮ ਤਰੀਕ ਸਿੱਖ ਹਾਂ, ਪਰ ਗੁਰੂ ਬਾਬਾ ਤੇਰਾ ਸਿੱਖ ਹਾਂ, ਮੈਨੂੰ ਆਪਣੇ ਨਾਮ ਦੇ ਸਦਕੇ ਹਜ਼ੂਰੀ ਦਾ ਪਾਠ, ਹਜ਼ੂਰੀ ਦੀ ਅਰਦਾਸ, ਹਜ਼ੂਰੀ ਦਾ ਭਜਨ ਦਾਨ ਕਰੋ। ਜੇ ਮਾਨਾ ਜੇ ਵੀ ਲੁੱਤ ਘੁੱਤੀਆਂ ਮਾਰੇ, ਤਦ ਬੰਦਗੀ ਵਾਲੇ ਗੁਰੂ ਪਿਆਰੇ ਗੁਰਸਿੱਖਾਂ ਅੱਗੇ ਆਪਣਾ ਦੁੱਖ ਕਰੋ ਕਿ ਮੇਰੇ ਗੁਰੂ ਦੇ ਪਿਆਰੇ ਜੀਓ, ਮੈਨੂੰ ਦੱਸੋ ਕਿ ਕਿਵੇਂ ਹਜ਼ੂਰੀ ਵਿੱਚ ਪਾਠ ਕਰਿਆ ਕਰਾਂ, ਭਜਨ ਅਰਦਾਸ ਪਾਠ ਵੇਲੇ ਮੈਂ ਗੈਰ ਹਜ਼ੂਰੀਆ ਨਾ ਹੋਵਾਂ, ਮੇਰੇ ਗੈਰ ਹਜ਼ੂਰੀ ਦੇ ਰੋਗ ਦਾ ਉਪਰਾਲਾ ਕਰੋ। ਤੁਸੀਂ ਮੇਰੇ ਲਈ ਅਰਦਾਸ ਕਰੋ, ਮੈਨੂੰ ਪਿਆਰ ਕਰੋ, ਜਿਵੇਂ ਮੈਨੂੰ ਹਜ਼ੂਰੀ ਪ੍ਰਾਪਤ ਹੋਵੇ, ਇਸ ਤਰ੍ਹਾਂ ਸਤਸੰਗ ਦੀ ਮਦਦ ਲਓ, ਆਪ ਯਤਨ ਲਾਓ, ਬਾਹਰ ਜਾਂਦਾ ਮਨ ਵਰਜੋ, ਇਸ ਨੂੰ ਹੋੜੋ, ਮਤ ਦਿਓ ਉਸ ਨੂੰ ਕਿ ਹੇ ਸਦਾ ਹਿੱਲਣੇ ਅਤੇ ਨਾ ਟਿਕਣੇ ਮਨ, ਹੁਣ ਮੈਂ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ, ਕੋਟ ਬ੍ਰਹਿਮੰਡਾਂ ਦੇ ਠਾਕੁਰ ਅੱਗੇ ਅਰਦਾਸ ਲੈ ਕੇ ਆਇਆ ਹਾਂ, ਹੁਣ ਸਾਰਾ ਟਹਿ ਪਓ ਉਸ ਦੀ ਸ਼ਰਨ, ਛੱਡ ਸੰਕਲਪ ਵਿਕਲਪ ਖਿਆਲ ਆਸ ਅੰਦੇਸ਼ੇ, ਇਹ ਉਡਾਰੀਆਂ ਤੇਰੀਆਂ ਆਪਣਾ ਘਾਤ ਹੈ, ਆਏ ਆਪਣੇ ਘਰ ਇਹੜ ਤੇਹੜ ਛੱਡ ਅਤੇ ਇੱਕ ਹਜ਼ੂਰੀ ਦੇ ਘਰ ਆ ਕੇ ਅਰਦਾਸ ਕਰ, ਜੋ ਰੱਬ ਸੁਣੇ ਅਤੇ ਤੇਰਾ ਪੈਜਲ ਤਰਿਆ ਜਾਵੇ। ਇਸ ਤਰ੍ਹਾਂ ਅਤੇ ਜਿਸ ਤਰ੍ਹਾਂ ਬਣ ਪਵੇ ਸਹਿਜੇ ਸਹਿਜੇ, ਭਾਵੇਂ ਛੇਤੀ, ਜਿਵੇਂ ਵਾਹਿਗੁਰੂ ਬਖਸ਼ੇ, ਹਜ਼ੂਰੀ ਦਾ ਸਬਕ ਪਕਾਓ, ਹਜ਼ੂਰੀ ਵਿੱਚ ਹੋ ਕੇ ਅਰਜ਼ਾਂ ਕਰੋ, ਸਦਾ ਪਾਠ ਵੇਲੇ ਸਮਝੋ ਕਿ ਵਾਹਿਗੁਰੂ ਹੈ, ਵਾਹਿਗੁਰੂ ਮੇਰੇ ਹਾਜ਼ਰਾ ਹਜ਼ੂਰ ਮੇਰੀ ਅਰਜ਼ ਸੁਣ ਰਿਹਾ ਹੈ, ਇਹ ਜੋ ਬਾਣੀ ਪੜ੍ਹਦਾ ਹਾਂ ਉਹ ਸੁਣਦਾ ਹੈ ਅਤੇ ਫਲ ਲਾਏਗਾ। ਦੂਸਰੀ ਸਿੱਖਿਆ ਜੋ ਸੁਲਤਾਨਪੁਰੇ ਗੁਰੂ ਬਾਬੇ ਨੇ ਦਿੱਤੇ ਸੀ ਇਹ ਸੀ ਕਿ ਇੱਕ ਪੱਥਰਾਂ ਦੀ ਪੂਜਾ ਕਰਨ ਵਾਲਾ ਸੀ, ਉਸ ਦੀ ਉਮਰ ਬੁੱਤ ਪੂਜਾ ਵਿੱਚ ਬੀਤੀ ਸੀ, ਉਸ ਨੇ ਧੂਮ ਸੁਣੀ ਸੀ ਕਿ ਸੁਲਤਾਨਪੁਰੇ ਵਿੱਚ ਇੱਕ ਤਪਾ ਮੁਸ਼ਕਿਆ ਹੈ, ਉਸ ਦਾ ਨਾਂ ਨਾਨਕ ਹੈ, ਕਾਜ਼ੀ ਅਤੇ ਨਵਾਬ ਉਸ ਦੇ ਪੈਰੀਂ ਢੱਠੇ ਹਨ ਅਤੇ ਹਿੰਦੂ ਸਾਧ ਅਤੇ ਮੁਸਲਮਾਨ ਫਕੀਰ ਚਰਣੀ ਪੈ ਰਹੇ ਹਨ ਅਤੇ ਧੰਨ ਧੰਨ ਆਖ ਰਹੇ ਹਨ। ਇਹ ਸੁਣ ਕੇ ਬੁੱਤਾਂ ਦਾ ਪੁਜਾਰੀ ਉਮਾਹਿਆ, ਹਾਂ ਕਿ ਜਿਸ ਦੀ ਉਮਰਾਂ ਦਾ ਹਿੱਸਾ ਇਸ ਭਗਤੀ ਵਿੱਚ ਲੰਘਿਆ ਸੀ, ਪਰ ਜੋ ਮੁਰਾਦ ਉਸ ਦੀ ਸੀ ਲੱਭੀ ਨਾ, ਹੁਣ ਗੁਰੂ ਕੀ ਮਹਿਮਾ ਸੁਣ ਕੇ ਉਹ ਦਰਸ਼ਨਾਂ ਦੇ ਚਾਉ ਵਿੱਚ ਆਇਆ। ਹਾਂ, ਇਹ ਸੁਣ ਕੇ ਕਿ ਕਲਯੁੱਗ ਵਿੱਚ ਕੋਈ ਮੁਸ਼ਕਿਆ ਹੈ, ਉਹ ਦਰਸ਼ਨਾਂ ਨੂੰ ਵਗ ਟੁਰਿਆ, ਜਾਂ ਆ ਉਦਿਆਨ ਵਿੱਚ ਗੁਰੂ ਬਾਬਾ ਡਿੱਠੋਸ ਤਾਂ ਕਾਲਜੇ ਵਿੱਚ ਖਿੱਚ ਪੁੜ ਗਈ ਅਤੇ ਚਰਣੀ ਟਹਿ ਪਿਆ। ਗੁਰੂ ਬਾਬੇ ਨੇ ਆਖਿਆ, ਸੋਹਣਿਆ ਦਿਲ ਜੋੜ ਕੇ ਭਗਤੀ ਕੀਤੀ ਹੋਈ, ਪਰ ਅੱਗੋਂ ਕੌਣ ਬੋਲਦਾ, ਜਿਉਂਦੇ ਦੀ ਭਗਤੀ ਕਰ ਜੋ ਅੱਗੋਂ ਵਰ ਜਵਾਬ ਮਿਲੇ, ਬੁੱਤ ਪੂਜ ਗੁਰੂ ਬਾਬੇ ਦੇ ਦਰਸ਼ਨ ਨਾਲ ਠੰਡ ਦੇ ਘਰ ਆ ਗਿਆ। ਸਵਾਦ ਵੀ ਆਇਓ ਸੂ, ਪੱਥਰ ਦਿਲ ਪੰਘਰਿਆ ਵੀ, ਪਰ ਅਜੇ ਪਰਪੱਕ ਹੋਈ ਲੀਕ ਦਾ ਅਸਰ ਬਾਕੀ ਸੀ। ਆਖਦੇ ਹਨ ਉਸ ਰਾਤ ਜਾਂ ਉਹ ਸੁੱਤਾ ਤਾਂ ਉਸ ਨੇ ਪੱਥਰ ਦੀ ਮੂਰਤੀ ਜਿਸ ਨੂੰ ਪੂਜਦਾ ਸੀ ਸਤਿਗੁਰਾਂ ਦੇ ਦੁਆਰੇ ਵੇਖੀ ਕਿ ਝਾੜੂ ਲਈ ਬਾਹਰ ਖੜੀ ਹੈ। ਇਹ ਸੁਪਨੇ ਦਾ ਅਸਰ ਹੋਰ ਪਿਆ। ਅਗਲੇ ਦਿਨ ਉਹ ਨਾਉਂ ਤਰੀਕ ਹੋਇਆ, ਉਸਦੀ ਰਸਨਾ ਨਾਮ ਜਪਣ ਲੱਗੀ। ਉਸਦਾ ਦਿਲ ਉੱਚਾ ਹੋ ਗਿਆ ਤੇ ਸਾਈਂ ਦੀ ਲਗਨ ਵਾਲਾ ਹੋ ਗਿਆ। ਗੁਰੂ ਨਾਨਕ ਦੇ ਪ੍ਰਤੱਖ ਦਰਸ਼ਨ ਅੰਦਰ ਵੜ ਗਏ ਤੇ ਮੋਇਆ ਜੀਉ ਪਿਆ। ਸੋ ਦੂਸਰੀ ਮੱਤ ਗੁਰੂ ਬਾਬੇ ਨੇ ਜੋ ਦਿੱਤੀ ਉਹ ਅਸੀਂ ਪੜ੍ਹ ਕੇ ਖੁਸ਼ ਹੁੰਦੇ ਹਾਂ ਕਿ ਦੇਵੀ ਗੁਰੂ ਕੇ ਝਾੜੂ ਦਿੰਦੀ ਹੈ ਅਤੇ ਇਹ ਕਿ ਪੱਥਰ ਪੂਜਾ ਮਾੜੀ ਗੱਲ ਹੈ, ਪਰ ਅਸਲ ਗੱਲ ਭੁੱਲਦੇ ਹਾਂ ਕਿ ਸਾਖੀ ਅਸਾਂ ਅੱਜ ਵਾਚੀ ਹੈ, ਇਹ ਸਾਡੇ ਨਾਲ ਹੋਈ ਹੈ। ਸਾਨੂੰ ਗੁਰੂ ਬਾਬੇ ਨੇ ਆਪ ਮੱਤ ਦਿੱਤੀ ਹੈ ਕਿ ਨੰਬਰ ਇੱਕ, ਵਾਹਿਗੁਰੂ ਤੋਂ ਛੁੱਟ ਹੋਰ ਨੂੰ ਨਹੀਂ ਪੂਜਣਾ, ਇੱਕ ਵਾਹਿਗੁਰੂ ਨੂੰ ਸਿਮਰਨਾ। ਨੰਬਰ ਦੋ, ਸਾਡੇ ਮੋਹ ਮਾਇਆ ਦੇ ਪਦਾਰਥਾਂ ਦੇ ਪਿਆਰ ਸਾਰੇ ਬੁੱਤ ਪ੍ਰਸਤੀ ਹਨ, ਮਾਇਆ ਵਿੱਚ ਰਹਿ ਕੇ ਮਾਇਆ ਦੇ ਪੁਜਾਰੀ ਨਹੀਂ ਬਣਨਾ, ਇਸ ਦੇਵੀ ਦੀ ਪੂਜਾ ਨਹੀਂ ਕਰਨੀ। ਹਾਂ, ਨਿਰੰਕਾਰ ਨੂੰ ਹੀ ਪਿਆਰ ਕਰਨਾ ਹੈ ਸਭ ਤੋਂ ਵੱਧ। ਤੀਸਰੀ ਮੱਤ ਜੋ ਉਸ ਦਿਨ ਬਾਬੇ ਦਿੱਤੀ ਸੋ ਇਹ ਸੀ ਕਿ ਨਵਾਬ ਨੇ ਗੁਰੂ ਨਾਨਕ ਜੀ ਨੂੰ ਸਾਧੂ ਹੋ ਗਿਆ ਜਾਣ ਕੇ ਮੋਦੀਖਾਨਾ ਕਿਸੇ ਨੂੰ ਸੌਂਪਿਆ। ਉਸ ਨੇ ਪਿਛਲੇ ਲੇਖੇ ਕਰਨ ਤੇ ਵਿਧ ਮਿਲਣੀ ਹੀ ਸੀ। ਇਸ ਦੇ ਮਿਲਿਆਂ ਕੁਛ ਰਕਮ ਗੁਰੂ ਜੀ ਦੀ ਨਵਾਬ ਵੱਲ ਨਿਕਲੀ, ਉਹ ਨਵਾਬ ਨੇ ਗੁਰੂ ਜੀ ਵੱਲ ਕੱਲ ਦਿੱਤੀ। ਉਸ ਵੇਲੇ ਕਈ ਇੱਕ ਲੋੜਵੰਦ ਗਰੀਬ ਬਾਬੇ ਦੇ ਦਰਸ਼ਨ ਨੂੰ ਆਏ ਹੋਏ ਸਨ। ਆਪ ਨੇ ਧਿਆਨ ਕਰਕੇ ਵੇਖੇ, ਪਾਸੋਂ ਕਿਸੇ ਆਖਿਆ, ਪਾਤਸ਼ਾਹ ਆਪ ਦੇ ਘਰ ਪੁੱਤਰ ਹਨ, ਇਸਤਰੀ ਹੈ, ਆਪ ਤਿਆਗੀ ਹੋਏ ਹੋ, ਇਹ ਧਨ ਉਹਨਾਂ ਨੂੰ ਦਿਓ। ਗੁਰੂ ਬਾਬੇ ਆਖਿਆ, ਸਭਨਾ ਵਿੱਚ ਉਸਦੀ ਜੋਤ ਹੈ, ਸਾਰੇ ਉਸਦੇ ਪੁੱਤਰ ਹਨ, ਸੋ ਜੋ ਕੁਛ ਸੀ ਉਸੇ ਵੇਲੇ ਲੁਟਾ ਦਿੱਤਾ। ਅਸੀਂ ਖੁਸ਼ ਹੁੰਦੇ ਹਾਂ ਕਿ ਧੰਨ ਗੁਰੂ ਬਾਬਾ ਨਾਨਕ, ਜਿਸ ਨੂੰ ਮਾਇਆ ਦਾ ਰਤਾ ਲੋਭ ਨਹੀਂ। ਧੰਨ ਗੁਰੂ ਬਾਬਾ ਨਾਨਕ ਜੋ ਲੋੜਵੰਦਾਂ ਨੂੰ ਪੁੱਤ ਆਖਦਾ ਸੀ ਤੇ ਸਰਬ ਵਿੱਚ ਭਗਵੰਤ ਵੇਂਦਾ ਸੀ, ਕਿਵੇਂ ਪ੍ਰਤੱਖ ਪਿਆਰ ਸਰਬ ਨਾਲ ਕਰਦਾ ਹੈ। ਪਰ ਤੀਸਰੀ ਗੱਲ ਅਸੀਂ ਭੁੱਲਦੇ ਹਾਂ ਕਿ ਇਹ ਸਾਖੀ ਵੀ ਅੱਜੋ ਹੋਈ ਹੈ, ਉਹ ਸਾਡੇ ਨਾਲ ਹੋਈ ਹੈ ਤੇ ਗੁਰੂ ਬਾਬਾ ਸਾਨੂੰ ਆਖਦਾ ਹੈ, ਸਰ ਨਾਮ ਵਸਾਓ, ਵਾਹਿਗੁਰੂ ਨੂੰ ਆਪਣੇ ਅੰਗ ਸੰਗ ਸਮਝੋ, ਨਾਮ ਅੱਠੇ ਪਹਿਰ ਨਾ ਭੁੱਲੇ, ਪਰ ਜਦ ਲੋੜਵੰਦ ਦਿਸੇ ਤਾਂ ਉਸ ਵਿੱਚ ਵੀ ਵਾਹਿਗੁਰੂ ਦੀ ਜੋਤ ਦਿਸੇ ਜੋ ਸਾਰੇ ਵਿਆਪਕ ਹੈ। ਉਸ ਦੀ ਲੋੜ ਵਿੱਤ ਮੂਜਬ ਦੂਰ ਕਰੋ, ਪਰ ਉੱਚੇ ਖਿਆਲ ਵਿੱਚ ਰਹੋ ਕਿ ਮੈਂ ਆਪਣੇ ਅੰਦਰ ਵਸ ਰਹੇ ਨਾਮ ਦੇ ਨਾਮੀ ਵਾਹਿਗੁਰੂ ਨੂੰ ਸਾਰੇ ਵੇਖ ਰਿਹਾ ਹਾਂ ਤੇ ਉਸ ਨੂੰ ਪਿਆਰ ਕਰ ਰਿਹਾ ਹਾਂ। ਦੁੱਖ ਦਰਿੱਦਰ ਗਰੀਬੀ ਮੈਂ ਨਾ ਹਟਾ ਸਕਦਾ ਹਾਂ, ਨਾ ਮੈਂ ਦਾਤਾ ਹਾਂ, ਮੈਂ ਤਾਂ ਇੱਕੋ ਜੋਤ ਦਾ ਪ੍ਰੇਮੀ ਹਾਂ। ਮੇਰੇ ਅੰਦਰ ਨਾਮ ਹੋ ਕੇ ਜੋਤ ਵਸ ਰਹੀ ਤੇ ਆਖਦੀ ਹੈ, ਸਰਬ ਜੀਆਂ ਵਿੱਚ ਜੋਤ ਹੈ, ਉਸ ਜੋਤ ਦੀ ਖਾਤਰ ਰੱਖ। ਇਹ ਤੀਸਰਾ ਸਬਕ। ਸਰਬ ਜੀਆਂ ਮਹਿਰਮਤ ਦਾ ਹੈ। ਅਸੀਂ ਸਿੱਖ ਹਾਂ, ਜੋ ਗੁਰੂ ਨਾਨਕ ਨੇ ਮੱਤਾਂ ਦਿੱਤੀਆਂ, ਜੋ ਮਿਹਰਾਂ ਕੀਤੀਆਂ ਉਹਨਾਂ ਨਾਲ ਜਿਨ੍ਹਾਂ ਦਾ ਉਧਾਰ ਹੋਇਆ ਉਹ ਸਿੱਖ ਸਦਾਏ। ਅਸੀਂ ਸਿੱਖ ਹਾਂ, ਵੇਖੀਏ ਕਿ ਉਹ ਮੱਤਾਂ ਜੋ ਗੁਰੂ ਬਾਬੇ ਦਿੱਤੀਆਂ, ਉਹ ਗੁਣ ਜੋ ਬਾਣੀ ਵਿੱਚ ਆਏ ਸਾਡੇ ਵਿੱਚ ਹਨ। ਜੇ ਹਨ ਤਾਂ ਅਸੀਂ ਵੀ ਧੰਨ ਹਾਂ, ਗੁਰੂ ਦੇ ਸਿੱਖ ਹੋ ਕੇ ਧੰਨ ਸਿੱਖ ਹਾਂ। ਪਰ ਜੇ ਸਾਡੇ ਵਿੱਚ ਨਹੀਂ ਹਨ ਤਾਂ ਸਾਨੂੰ ਧਾਰਨੇ ਬਣਦੇ ਹਨ। ਗੱਲਾਂ ਦਾ ਨਾਮ ਸਿੱਖੀ ਨਹੀਂ, ਗੁਣਾਂ ਦੇ ਧਾਰਨ ਅਤੇ ਰਹਿਣੀ ਦਾ ਨਾਮ ਸਿੱਖੀ ਹੈ। ਗੁਰੂ ਜੀ ਆਪ ਦੱਸਦੇ ਹਨ, ਵਿਣ ਗੁਣ ਕੀਤੇ ਭਗਤ ਨਾ ਹੋਏ, ਗੁਣ ਧਾਰਨੇ ਚਾਹੀਏ। ਹੁਣ ਸਭ ਕਿਸੇ ਦਾ ਰੁੱਖ ਮਾਇਆ ਵੱਲ ਵੱਧ ਰਿਹਾ ਹੈ, ਜਗਤ ਸਿਰ ਪਰਨੇ ਇਸ ਦੇ ਮਗਰ ਭੱਜਿਆ ਜਾਂਦਾ ਹੈ, ਬਿਰਤੀਆਂ ਪਦਾਰਥਾਂ ਪ੍ਰਾਪਤੀ ਵੱਲ ਅਤੇ ਪਦਾਰਥ ਪੂਜਾ ਵਿੱਚ ਸਿਰ ਪਰਨੇ ਡਿੱਗ ਰਹੀਆਂ ਹਨ ਅਤੇ ਦਿਨ ਦਿਨ ਵਾਧਾ ਹੈ। ਹਾਂ, ਦਾਤਾ ਵਿਸਰ ਰਿਹਾ ਹੈ, ਦਾਤਾਂ ਵੱਲ ਪਿਆਰ ਵੱਧ ਰਿਹਾ ਹੈ। ਗੁਰੂ ਬਾਬੇ ਨੇ ਇਹਨਾਂ ਭੁੱਲਾਂ ਤੋਂ ਛਡਾਇਆ ਸੀ, ਸਾਨੂੰ ਆਤਮ ਦੇਸ਼ ਵਿੱਚ ਵਸਾਇਆ ਸੀ। ਉਹ ਉਦੋਂ ਦੀਆਂ ਸਾਖੀਆਂ ਅਤੇ ਉਪਦੇਸ਼ ਲਿਖੇ ਹਨ ਅਤੇ ਅਸੀਂ ਪੜ੍ਹਦੇ ਹਾਂ। ਹੁਣ ਸਾਨੂੰ ਅਮਲ ਲੋੜੀਏ ਨਹੀਂ ਤਾਂ ਅਸੀਂ ਗੁਰੂ ਬਾਬੇ ਦੇ ਖੁਸ਼ੀਆਂ ਲੈਣ ਵਾਲੇ ਸਿੱਖ ਨਹੀਂ। ਇਹ ਸਾਖੀਆਂ ਪੜ੍ਹੀਏ ਅਤੇ ਤੀਏ ਇਤਿਹਾਕਾਂ ਨਾਲ ਹੋਈਆਂ ਵਾਚ ਕੇ ਕਹਾਣੀ ਦਾ ਸਵਾਦ ਲੈ ਕੇ ਲਾਂਭੇ ਨਾ ਹੋ ਜਾਈਏ, ਸਾਖੀ ਆਪਣੇ ਨਾਲ ਵਰਤੀ ਸਮਝੀਏ। ਆਪੇ ਦੇ ਔਗਣ ਉਸ ਸਾਖੀ ਦੇ ਚਾਨਣੇ ਵਿੱਚ ਤੱਕੀਏ ਤੇ ਫਿਰ ਆਪਣੇ ਆਪ ਨੂੰ ਸਵਾਰੀਏ, ਸੁਧਾਰੀਏ, ਤਦ ਗੁਰੂ ਬਾਬੇ ਦੀਆਂ ਖੁਸ਼ੀਆਂ ਹਨ। ਅਸੀਂ ਸਿੱਖ ਹਾਂ ਤੇ ਜਿਉਂਦੇ ਸਿੱਖ ਹਾਂ, ਨਹੀਂ ਤਾਂ ਬਨਾਵਟ ਦਿਖਾਵਾ। ਫੋਕੀ ਜ਼ਾਹਰਦਾਰੀ ਰਿਆਕਾਰੀ ਨੂੰ ਤਾਂ ਉਹ ਰੱਦ ਕੇ ਪਰੇ ਸੁੱਟਦੇ ਹਨ। ਜੋ ਹਿੰਦੂ ਮੁਸਲਮਾਨ ਵਿੱਚ ਇਸ ਨੂੰ ਵੇਖ ਕੇ ਇਸ ਦੇ ਵਿਰੁੱਧ ਕੂਕਾਂ ਦਿੰਦੇ ਸਨ, ਤਦ ਸਿੱਖਾਂ ਵਿੱਚ ਵੇਖ ਕੇ ਕਿੰਨਾ ਵਧੀਕ ਹੋਕਾ ਦੇਣਗੇ। ਉਹ ਜੋ ਪਹਿਲਾਂ ਵਾਕ ਬੋਲੇ, ਨਾ ਕੋਈ ਹਿੰਦੂ ਹੈ ਨਾ ਮੁਸਲਮਾਨ, ਉਹ ਕੂਕ ਇਹੋ ਸੀ ਕਿ ਬਨਾਵਟ, ਦਿਖਾਵਾ, ਜ਼ਾਹਰਦਾਰੀ, ਰਿਆਕਾਰੀ ਧਰਮ ਨਹੀਂ ਹੈ, ਮਜ਼ਹਬ ਨਹੀਂ ਹੈ, ਰਸਤਾ ਨਹੀਂ ਹੈ, ਪਰਮਾਰਥ ਨਹੀਂ ਹੈ। ਉਹਨਾਂ ਦੀ ਇੱਕ ਸੱਦ, ਨਾ ਕੋਈ ਹਿੰਦੂ ਹੈ ਨਾ ਮੁਸਲਮਾਨ, ਅੱਜ ਸਿੱਖਾਂ ਨੂੰ ਵਧੀਕ ਕੰਨ ਦੇ ਕੇ ਸੁਣਨੀ ਚਾਹੀਦੀ ਹੈ ਕਿ ਗੁਰੂ ਬਾਬਾ ਅਰਸ਼ਾਂ ਤੋਂ ਆਉਂਦੇ ਸਾਰ ਜਾਂ ਬੋਲਿਆ ਤਾਂ ਕੀ ਬੋਲਿਆ, ਅਤੇ ਉਸ ਦੇ ਚਾਨਣੇ ਵਿੱਚ ਅਸਾਂ ਅੱਜ ਕੀ ਅਮਲ ਕਰਨਾ ਹੈ, ਕੀ ਆਪਾਂ ਸਵਾਰਨਾ ਹੈ ਅਤੇ ਕੀ ਲਾਭ ਲੈਣਾ ਹੈ। ਇਹ ਹੈ ਗੁਰੂ ਨੂੰ ਮੰਨਣਾ, ਗੁਰੂ ਨੂੰ ਹਾਜ਼ਰ ਜਾਣਨਾ, ਆਪਣੇ ਨਾਲ ਬੋਲਦਾ ਵੇਖਣਾ, ਸੁਣ ਕੇ ਅਮਲ ਕਰਨਾ ਅਤੇ ਸਿੱਖ ਬਣਨਾ। ਸੁਲਤਾਨਪੁਰੋਂ ਵਿਦਾਇਗੀ ਸਾਖੀਆਂ ਵਿੱਚ ਬਾਬੇ ਕਾਲੂ ਦੇ ਪੁੱਤਰ ਦੇ ਤਿਆਗੀ ਹੋ ਜਾਣ ਦੀ ਖਬਰ ਸੁਣ ਕੇ ਸਹੁਰੇ ਮੂਲ ਚੰਦ ਦਾ ਸ਼ਾਮੇ ਪੰਡਿਤ ਨੂੰ ਨਾਲ ਲੈ ਕੇ ਸੁਲਤਾਨਪੁਰ ਪਹੁੰਚਣਾ ਲਿਖਿਆ ਹੈ। ਦੋਹਾਂ ਨੇ ਆਮ ਗ੍ਰਿਸਤ ਦੇ ਨੁਕਤੇ ਤੋਂ ਸਮਝਾਇਆ ਕਿ ਘਰ ਰਹੋ ਅਤੇ ਸਾਧੂ ਬਾਣਾ ਛੋੜੋ, ਅਤੇ ਸ਼ਾਮੇ ਨੇ ਸ਼ਾਸਤਰਾਂ ਦੇ ਵਾਕ ਸੁਣਾ ਕੇ ਪਰਮਾਰਥ ਦੇ ਨੁਕਤੇ ਤੋਂ ਘਰ ਛੱਡਣ ਦੇ ਔਗੁਣ ਦੱਸੇ। ਪਰ ਗੁਰੂ ਜੀ ਨੇ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਵਾਲਾ ਸ਼ਬਦ ਉਚਾਰ ਕੇ ਉਸ ਦੀ ਨਿਸ਼ਾ ਖਾਤਰ ਕੀਤੀ ਅਤੇ ਪੰਡਿਤ ਨੇ ਲਖ ਲਿਆ ਕਿ ਇਹ ਨਿਰਾ ਸ਼ਾਸਤਰੀ ਨਹੀਂ ਜੋ ਸ਼ਾਸਤਰਾਂ ਨਾਲ ਕਾਬੂ ਆਵੇ। ਇਹ ਅਨੁਭਵੀ ਮਹਾਂਪੁਰਖ ਹੈ ਅਤੇ ਕਿਸੇ ਰੰਗ ਵਿੱਚ ਹੈ, ਪਰ ਮੋਹ ਵਾਲੇ ਬਾਬਾ ਕਾਲੂ ਆਪਣੀ ਪੁੱਤਰੀ ਦੇ ਦੁੱਖਾਂ ਦੀ ਨਿਵਿਰਤੀ ਅਤੇ ਇੱਛਾਵਾਨ ਮੂਲ ਚੰਦ ਜੀ ਦੁਖਾਂਤਰ ਹੋਏ। ਅੰਤ ਬਾਬੇ ਕਾਲੂ ਅਤੇ ਮਾਤਾ ਤ੍ਰਿਪਤਾ ਜੀ ਨੇ ਆਪਣੇ ਵੱਡੇ ਹੋਣ 'ਤੇ ਪੁੱਤਰ ਵੱਲੋਂ ਸੇਵਾ ਦੇ ਅਧਿਕਾਰ ਦੀ ਮੰਗ ਕੀਤੀ ਤਾਂ ਗੁਰੂ ਬਾਬੇ ਨੇ ਦੱਸਿਆ ਕਿ ਜਿਸ ਪਿਤਾ ਦੇ ਸਾਰੇ ਪੁੱਤਰ ਹਾਂ, ਉਸ ਦਾ ਹੁਕਮ ਜਗਤ ਜਲੰਦੇ ਵਿੱਚ ਉਸ ਦੇ ਪਿਆਰ ਦਾ ਢੰਡੋਰਾ ਦੇਣ ਦਾ ਹੈ, ਵਿਛੜੀ ਸ੍ਰਿਸ਼ਟੀ ਨੂੰ ਉਸ ਨਾਲ ਮੇਲਣ ਦੀ ਆਗਿਆ ਹੈ, ਤੁਸੀਂ ਆਪ ਹੀ ਦੱਸੋ ਕਿ ਮੈਂ ਕਿਵੇਂ ਕਰਾਂ। ਇਹ ਵਿਥਿਆ ਗੁਰੂ ਜੀ ਨੇ ਐਸੇ ਰੱਬੀ ਪ੍ਰੇਮ ਵਿੱਚ ਸੁਣਾਈ ਕਿ ਮਾਤਾ ਪਿਤਾ ਅਤੇ ਉਸ ਵੇਲੇ ਕੋਈ ਪ੍ਰਭਾਵ ਛਾ ਗਿਆ ਅਤੇ ਉਹ ਹਾਂ ਕਰ ਗਏ। ਇਹ ਹਾਂ ਕਿਸੇ ਰੱਬੀ ਰੰਗ ਵਿੱਚ ਹੋ ਗਈ। ਮਗਰੋਂ ਜਦੋਂ ਘਰ ਨੂੰ ਗਏ ਤਾਂ ਦੋਵੇਂ ਉਦਾਸੀਨ ਹੀ ਗਏ। ਸਭ ਤੋਂ ਵਧੀਕ ਦੁੱਖ ਭਰੀ ਦਸ਼ਾ ਮਾਤਾ ਸੁਲੱਖਣੀ ਜੀ ਦੀ ਸੀ, ਜਿਨ੍ਹਾਂ ਦੇ ਸਿਰ ਦਾ ਸਾਈਂ ਨਿੱਕੇ ਨਿੱਕੇ ਬਾਲ ਛੱਡ ਕੇ ਉਦਾਸ ਹੋ ਬੈਠਾ ਅਤੇ ਇਹ ਸੁੰਦਕਾਂ ਪੱਕੀਆਂ ਕੰਨੀ ਪੈ ਰਹੀਆਂ ਸਨ ਕਿ ਪਰਦੇਸਾਂ ਨੂੰ ਚੱਲੇ ਹਨ ਅਤੇ ਫੇਰ ਮੁਹਾੜਾ ਮੋੜਨਗੇ ਕਿ ਨਹੀਂ, ਇਹ ਪਤਾ ਹੀ ਨਹੀਂ। ਪਤੀ ਦੇ ਵਿਛੋੜੇ ਦਾ ਦੁੱਖ, ਪੁੱਤਰਾਂ ਦੀ ਪਾਲਣਾ ਅਤੇ ਸਿੱਖਿਆ ਦਾ ਸਹਿਸਾ ਅਨੇਕ ਭਾਵ ਸਨ ਜੋ ਉਹਨਾਂ ਨੂੰ ਉਧਰਾਉਂਦੇ ਸਨ। ਬੇਬੇ ਨਾਨਕੀ ਉਹਨਾਂ ਨੂੰ ਧੀਰਜਾਂ ਦਿੰਦੀ ਸੀ, ਜਿਸ ਨਾਲ ਉਹਨਾਂ ਦਾ ਮਨ ਠੌੜੇ ਆਉਂਦਾ ਸੀ ਪਰ ਫੇਰ ਟੁੱਟ ਟੁੱਟ ਜਾਂਦਾ ਸੀ। ਇੱਕ ਬੇਬੇ ਦਾ ਹੀ ਦਿਲ ਸੀ ਜੋ ਨਹੀਂ ਸੀ ਘਾਬਰਦਾ। ਉਹ ਉੱਚੇ ਮਨ ਵਾਲੀ, ਵਾਹਿਗੁਰੂ ਦੇ ਪ੍ਰੇਮ ਵਾਲੀ, ਇਸ ਸਾਰੇ ਨੂੰ ਵਾਹਿਗੁਰੂ ਦੀ ਕਰਨੀ ਅਤੇ ਵੀਰ ਦੀ ਰੱਬੀ ਰੰਗਤ ਦਾ ਚਾਓ ਵੇਖਦੀ ਸੀ। ਕੀ ਬੇਬੇ ਨੂੰ ਵੈਰਾਗ ਨਹੀਂ ਸੀ? ਵੀਰ ਦੇ ਵਿਛੋੜੇ ਦਾ ਵੈਰਾਗ ਸੀ ਅਤੇ ਬਹੁਤ ਸੀ, ਪਰ ਇਹ ਵੈਰਾਗ ਸਤਸੰਗ ਦੇ ਮੰਡਲ ਦਾ ਸੀ। ਇਸ ਵਿੱਚ ਉੱਚੇ ਵਲਵਲੇ ਸਨ ਅਤੇ ਇਸ ਦਾ ਆਦਰਸ਼ ਉੱਚਾ ਸੀ। ਉਸ ਨੂੰ ਦਿਸ ਰਿਹਾ ਸੀ ਕਿ ਮੇਰਾ ਵੀਰ ਗੁਰੂ ਜੋ ਰੱਬੀ ਨੂਰ ਹੈ, ਆਪਣੇ ਮਾਲਕ ਦੇ ਹੁਕਮ ਵਿੱਚ ਉਸ ਦੀ ਡਾਢੀ ਉੱਚੀ, ਸੁੱਚੀ ਅਤੇ ਸੋਹਣੀ ਕਾਰ ਕਰਨ ਚੱਲਿਆ ਹੈ, ਇਸ ਕਰਕੇ ਉਸ ਦੇ ਵੈਰਾਗ ਵਿੱਚ ਟੂਟ ਨਹੀਂ ਸੀ, ਖਿਝ ਅਤੇ ਨਿਰਾਸ਼ਤਾ ਨਹੀਂ ਸੀ। ਆਖਦੇ ਹਨ ਕਿ ਮਾਤਾ ਸੁਲੱਖਣੀ ਦੇ ਵੈਰਾਗ ਕਰਨ 'ਤੇ ਗੁਰੂ ਨਾਨਕ ਨੇ ਆਖਿਆ ਸੀ ਕਿ ਨਿਰੰਕਾਰ ਤੇਰੀ ਪ੍ਰਤਪਾਲਾ ਕਰ ਸੀ। ਨਿਰੰਕਾਰ ਦੀ ਆਗਿਆ ਦਾ ਹਾਲ ਜੋ ਗੁਰੂ ਜੀ ਨੇ ਉਸ ਵੇਲੇ ਦੱਸਿਆ, ਇਸ ਨੇ ਇੱਕ ਵੇਰਾ ਮਾਤਾ ਸੁਲੱਖਣੀ ਦੇ ਜੇਰੇ 'ਤੇ ਵੀ ਅਸਰ ਕੀਤਾ ਕਿ ਇਹ ਝਲਕਾਰਾ ਗੁਰੂ ਨਾਨਕ ਦੇਵ ਜੀ ਦੇ ਉੱਚੇ ਉਦੇਸ਼ ਦੇ ਉੱਚੇ ਕੰਮ ਦਾ ਉਸ ਨੂੰ ਵੀ ਵੱਜ ਗਿਆ, ਜਿਸ 'ਤੇ ਮਾਤਾ ਜੀ ਨੇ ਵੀ ਸੀਸ ਨਿਵਾ ਦਿੱਤਾ।